युग कटका निसके बिते भोजन हेतु बुलाए श्री गुरु हर गोबिंद जी चले संग समदाए।
वाहे गुरु जी का खालसा
वाहे गुरु जी की
फतेह। परम सन्मान योग सतगुरां दी साजी अते निवाजी होई गुरु सवारी गुरु खालसा साध संगत जीओ, आप जी वडभागे हो के नेता प्रति धन धन श्री गुरु तेग बहादुर साहिब जी दे पावन पवित्र इतिहासिक अस्थाना ते संध्या वेले गुरु दरबार दियां हाजरियां भरदे होए साध संगत दियां पावन घणियां माणदे हो अते धन धन श्री गुरु ग्रंथ साहिब जी दे दर्शन प्रशन करके मनुखा जीवन दियां घड़ियां नूं सफला करदे हो। महाकवि संतोख सिंह जी अपनी मुबालक कलम द्वारा धन धन श्री गुरु तेग बहादुर साहिब जी का पावन विआह का प्रसंग बयान कर रहे हैं। पिछले प्रकरणा विखे आप जी ने श्रवण किया कि पेंदे खा श्री गुरु हरगोबिंद साहिब जी का महान योधा जिदी बेटी जवान हुई ते उन्हें अपनी बेटी का विआह निकाह असमान खान नाल कीता ते उसनू जवाई बना के अपने घर विखे रखिया। बहुत लाड नाल इहदी घरवाली अते पेंदे खां अपने जवाई नाल प्यार करदे उहदा सत्कार करदे उहदी सेवा करदे। दूजे पासे श्री गुरु हरगोबिंद साहिब जी जिन्हां दी एक समान अवस्था निर्विरत अते परविरत गुरु नानक पातशाह तो लैके श्री गुरु अर्जन देव पातशाह तक शांतमई बिरती अते श्री गुरु हरगोबिंद साहिब जी जोधमई बिरती मीरी अते पीरी दोवां दे मालक। कवि जी बयान करदे कि समाज लई तां सतगुरु जी एक योधे होणगे शिकारी होणगे जिहड़े शिकार खेड़दे दुश्मनां नूं मारदे पर संतां महात्मा लई महाराज दी बिरती एक समान है। जिस तरह अंदर उस तरह बाहर है। एक ब्रह्म ज्ञानी वांग सतगुरु जी अपना निर्वाह करदे ये बिरती महाराज की निर्विरत अवस्था वाली है। ऐसे श्री गुरु हरगोबिंद साहिब जी अपने आनंद विखे रहिंदे ते भाई लाल चंद उहदी घरवाली माता बिशन कौर जी जिन्हां दी बेटी माता गुजरी जी जिन्हां दे मन विखे एक संकल्प सतगुरां ने आप पाया। लाल चंद ने सलाह कीती अपनी घरवाली नाल कि सुभाग भरीए हुण इस तरह करिए माघ दा महीना आरंभ हो गया है सतगुरां नूं बेनती करिए कि महाराज आप जी बरात लै के आओ साडी बेटी नूं विआह के लै जाओ। इस तरह दोवां ने सलाह कीती ते एक दिज नूं सतगुरां दे कोल भेजिया। उस दिज ने जाके वंदना कीती अदास बेनती कीती महाराज आप जी दे चरणा विखे ए अर्ज है ए बेनती है कि लाल चंद दी बेटी गुजरी जी उहदे विआह लई महाराज आप जी बरात लैके आओ फंगड़ दी नौवी नूं फलगुण दा महीना जिन्हों आम भाषा च फगण आखदे ਫੱਗਣ ਦੀ ਨੋਬੀ ਨੂੰ ਮਹਾਰਾਜ ਆਪ ਜੀ ਬਰਾਤ ਲੈ ਕੇ ਆਉਣਾ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਵਿਆਹ ਦੀਆਂ ਤਿਆਰੀਆਂ ਕਰ ਰਹੇ। ਸਭ ਪਾਸੇ ਤੋਂ ਗੁਰਸਿੱਖ ਬੁਲਾਏ, ਭਾਈ ਜੋਧ ਸ਼ਾਹ ਜੀ ਆਏ, ਬੀਬੀ ਬੀਰੋ ਜੀ ਆਏ, ਭਾਈ ਰੂਪਾ ਜੀ, ਭਾਈ ਧਰਮਾ ਜੀ ਆਦਿਕ ਅਨੇਕਾਂ ਹੀ ਗੁਰਸਿੱਖ ਆਏ। ਸਾਰੇ ਸਤਿਗੁਰਾਂ ਦੇ ਕੋਲ ਆ ਕੇ ਵਿਆਹ ਦੀਆਂ ਤਿਆਰੀਆਂ ਕਰਨ ਲੱਗੇ ਤੇ ਸਤਿਗੁਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿਆਹ ਤੋਂ ਤਕਰੀਬਨ ਇੱਕ ਦੋ ਦਿਨ ਪਹਿਲਾਂ ਜੋ ਮਰਿਆਦਾ ਹੈ ਕਿ ਲਾੜੇ ਨੂੰ ਵਟਨਾ ਲਗਾਉਣਾ, ਉਹ ਵਟਨਾ ਲਗਾਇਆ ਗਿਆ, ਸਭ ਮਰਿਆਦਾ ਨਿਭਾਈ ਗਈ ਹੈ ਤੇ ਨਾਲ ਗੁਰਸਿੱਖ ਪਿਆਰੇ ਗੁਰੂ ਗੁਰੂ ਦਾ ਜਾਪ ਵੀ ਕਰ ਰਹੇ ਹਨ। ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਰਾਤ ਲੈ ਕੇ ਭਾਈ ਲਾਲ ਚੰਦ ਜੀ ਦੇ ਘਰ ਪਹੁੰਚੇ, ਜਾ ਕੇ ਮਿਲਣੀ ਹੋਈ ਤੇ ਮਿਲਣੀ ਤੋਂ ਉਪਰੰਤ ਜਿੱਥੇ ਡੇਰਾ ਕੀਤਾ ਸਤਿਗੁਰਾਂ ਦਾ ਤੇ ਉੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਜਿਤਨੇ ਗੁਰਸਿੱਖ ਯੋਧੇ ਵਿਆਹ ਵਿਖੇ ਗਏ ਸਭਨਾਂ ਨੇ ਆਰਾਮ ਕੀਤਾ ਹੈ। ਆਓ ਉਸ ਤੋਂ ਉਪਰੰਤ ਕਵੀ ਜੀ ਜਿਵੇਂ ਵਾਰਤਾ ਬਿਆਨ ਕਰ ਰਹੇ ਹਨ, ਆਓ ਸਤਿਗੁਰਾਂ ਤੋਂ ਇਹ ਵਾਰਤਾ ਸਰਵਣ ਕਰੀਏ ਜੀ। ਸਾਰੇ ਗੁਰਸਿੱਖ ਆਪਣੀ ਸੁਰਤੀ ਬਿਰਤੀ ਇਕਾਗਰ ਕਰਦੇ ਹੋਏ ਸ਼ਰਧਾ ਸਤਿਕਾਰ ਨਾਲ ਗੱਜ ਵੱਜ ਕੇ ਉਚਾਰਨ ਕਰੋ ਜੀ, ਸਤਨਾਮ
ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ। ਦੋਏਰਾ ਯੁਗ ਕਟਕਾ ਨਿਸਕੇ ਬਿਤੇ, ਭੋਜਨ ਹੇਤ ਬੁਲਾਏ।
ਜਦੋਂ ਰਾਤ ਦਾ ਸਮਾਂ ਹੋਇਆ, ਦੋ ਘੜੀਆਂ ਬਤੀਤ ਹੋਈਆਂ ਤੇ ਭਾਈ ਲਾਲ ਚੰਦ ਜੀ ਨੇ ਇੱਕ ਸੇਵਕ ਭੇਜਿਆ ਕਿ ਜਾਓ ਗੁਰਸਿੱਖ ਪਿਆਰਿਓ, ਸਤਿਗੁਰਾਂ ਦੇ ਚਰਨਾਂ ਵਿਖੇ ਬੇਨਤੀ ਕਰੋ ਕਿ ਮਹਾਰਾਜ ਭੋਜਨ ਦਾ ਸਮਾਂ ਹੋ ਗਿਆ ਹੈ, ਆਓ ਆ ਕੇ ਪ੍ਰਸ਼ਾਦਾ ਛਕੋ।
ਸ੍ਰੀ ਗੁਰੂ ਹਰਗੋਬਿੰਦ ਜੀ ਚਲੇ ਸੰਗ ਸਮਦਾਏ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਨ ਯੋਧੇ, ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੈ ਮੂਰਤ, ਹਰਗੋਬਿੰਦ ਸਵਾਰੀ। ਐਸੇ ਮਹਾਨ ਯੋਧੇ ਗੁਰਸਿੱਖਾਂ ਨਾਲ ਜਲ ਪਾਣੀ ਛਕਣ, ਪ੍ਰਸ਼ਾਦਾ ਛਕਣ ਜਾ ਰਹੇ ਹਨ।
ਅਕਲ ਛੰਦ ਸ੍ਰੀ ਤੇਗ ਬਹਾਦਰ ਦੂਲੋ, ਸਭ ਆਗੇ ਗੁਰ ਅਨੁਕੂਲੋ।
ਸਤਿਗੁਰਾਂ ਦੀ ਆਗਿਆ ਸਹਿਤ ਸਤਿਗੁਰਾਂ ਨੇ ਹੁਕਮ ਕੀਤਾ, ਗੁਰਸਿੱਖੋ ਸਭ ਤੋਂ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਰਹਿਣਗੇ। ਉਦੋਂ ਗੁਰੂ ਤਾਂ ਨਹੀਂ ਬਣੇ ਤੇ ਬਚਨ ਕੀਤਾ ਤੇਗ ਬਹਾਦਰ ਜੀ ਸਭ ਤੋਂ ਅੱਗੇ ਅੱਗੇ ਰਹਿਣਗੇ, ਬਾਕੀ ਗੁਰਸਿੱਖ ਪਿੱਛੇ ਪਿੱਛੇ ਜਾਓ।
ਕਰ ਲਾਲ ਚੰਦ ਕੇ ਚਾਲੇ, ਗਨ ਬਾਦਤ ਧੁਨੀ ਉਠਾਲੇ।
ਲਾਲ ਚੰਦ ਜੀ ਦੇ ਘਰ ਪਹੁੰਚੇ ਤੇ ਨਾਲ ਨਾਲ ਗੁਰਸਿੱਖ ਪਿਆਰੇ ਖੁਸ਼ੀ ਨਾਲ ਜਾ ਰਹੇ ਹਨ, ਅਨੇਕਾਂ ਤਰ੍ਹਾਂ ਦੇ ਵਾਜੇ ਵਜਾਏ ਜਾ ਰਹੇ। ਇਹ ਖੁਸ਼ੀ ਦਾ ਸਮਾਗਮ ਹੈ, ਵਿਆਹ ਦਾ ਸਮਾਗਮ ਹੈ, ਇਸ ਕਰਕੇ ਬੜੇ ਮਧੁਰ ਮਧੁਰ ਵਾਜੇ ਵਜਾਏ ਜਾ ਰਹੇ ਹਨ।
ਆਤਿਸ਼ਬਾਜ਼ੀ ਛੋਰੇ, ਚੱਜ ਰਾਤ ਗਗਨ ਕੀ ਓਰੇ।
ਆਕਾਸ਼ ਵੱਲ ਗਗਨ ਵੱਲ ਆਤਿਸ਼ਬਾਜ਼ੀ ਛੋੜੀ ਜਾਂਦੀ ਹੈ, ਜਿਸ ਨੂੰ ਹਵਾਈ ਆਖਦੇ ਤੇ ਗੁਰਸਿੱਖ ਬਿਆੜੇ ਬੜੀ ਖੁਸ਼ੀ ਨਾਲ ਆਤਿਸ਼ਬਾਜ਼ੀ ਚਲਾਉਂਦੇ ਹਨ।
ਬਹੁ ਚਾਰ ਮਤਾਬੀ ਬਾਰੀ, ਜਨ ਫੁੱਲ ਰਹੀ ਫੁੱਲਵਾਰੇ।
ਕਈ ਮਤਾਬੀਆਂ ਬਾਲਦੇ ਤੇ ਇਸ ਤਰ੍ਹਾਂ ਹਰ ਪਾਸੇ ਜਿਵੇਂ ਕੋਈ ਫੁੱਲਵਾੜੀ ਫਿਲਦੀ ਹੋਵੇ, ਖੁਸ਼ਖਬਰੀ ਹਰ ਪਾਸੇ ਇਹ ਫੈਲਾਈ ਗਈ ਹੈ, ਹਰ ਪਾਸੇ ਰੋਸ਼ਨੀ ਰੋਸ਼ਨੀ ਹੋ ਗਈ ਹੈ।
ਕੋ ਛੂਟਤ ਸ਼ਬਦ ਉਠਾ ਲੈ, ਕੋ ਚਰਖੀ ਪਰਮਤ ਵਿਸਾ ਲੈ।
ਜਦੋਂ ਆਤਿਸ਼ਬਾਜ਼ੀ ਜਾਂ ਬੰਬ ਆਦਿਕ ਵੱਜਦੇ ਹਨ ਤੇ ਆਵਾਜ਼ ਆਉਂਦੀ ਹੈ ਤੇ ਕਈ ਗੁਰਸਿੱਖ ਚੱਕਰੀਆਂ ਚਲਾਉਂਦੇ ਹਨ, ਇਸ ਤਰ੍ਹਾਂ ਗੁਰਸਿੱਖ ਪ੍ਰਕਾਸ਼ ਕਰਕੇ ਆਪਣੀ ਖੁਸ਼ੀ ਨੂੰ ਪ੍ਰਗਟ ਕਰ ਰਹੇ ਹਨ।
ਬਡ ਕਰਤ ਜੋਰ ਬਿਦ ਨਾਨਾ, ਇਮ ਅਦਕ ਤਮਾਸ਼ੋ ਠਾਨਾ।
ਇਸ ਤਰ੍ਹਾਂ ਬਹੁਤ ਜ਼ਿਆਦਾ ਤਮਾਸ਼ਾ ਹੋ ਗਿਆ, ਇਹ ਅਸ਼ਰਜ ਕੌਤਕ ਹੈ। ਜਿਸ ਪਾਸੇ ਦੇਖੋ ਉਸ ਪਾਸੇ ਠਾਂ ਠਾਂ ਦੀ ਆਵਾਜ਼ ਆ ਰਹੀ ਹੈ।
ਨਰ ਨਾਰ ਬਿਲੋਕ ਆਨੰਦ ਜੀ ਕੇ ਠਾਂ ਪੀਰ ਬਿਲੰਦ।
ਜਿਸ ਪਾਸੇ ਨੂੰ ਵੇਖਦੇ ਉਸ ਪਾਸੇ ਗੁਰਸਿੱਖ ਜੋਧੇ ਸੂਰਮੇ ਸੰਤ ਸਿਪਾਹੀ ਜਿਹੜੇ ਜਿਹੜੇ ਵੇਖਦੇ ਸਭ ਆਨੰਦ ਮਾਣਦੇ ਹਨ। ਤੇ ਇਸ ਤਰ੍ਹਾਂ ਗੁਰਸਿੱਖ ਪਿਆਰੇ ਸੋਭਾ ਪਾਉਂਦੇ ਹੋਏ ਅਗਾਂਹ ਅਗਾਂਹ ਜਾ ਰਹੇ ਹਨ।
ਚਲ ਸਨੈ ਸਨੈ ਗੁਰ ਧੀਰਾ ਅਵਲੋਕਤ ਚਲਤ ਪਰਬੀਰਾ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਹਿਜ ਸਹਿਜ ਮਹਾਰਾਜ ਭਾਈ ਲਾਲ ਚੰਦ ਜੀ ਦੇ ਘਰ ਵੱਲ ਜਾ ਰਹੇ ਹਨ। ਜਿਨ੍ਹਾਂ ਦੇ ਮਨ ਵਿਖੇ ਧੀਰਜ ਹੈ ਹੌਸਲਾ ਹੈ ਤੇ ਸਤਿਗੁਰੂ ਜੀ ਆਨੰਦ ਵਿਖੇ ਜਾ ਰਹੇ ਹਨ।
ਕਰ ਲਾਲ ਚੰਦ ਕੇ ਜਾਈ ਗਨ ਪੰਕਤ ਕਰ ਬੈਠਾਈ।
ਲਾਲ ਚੰਦ ਜੀ ਦੇ ਘਰ ਪਹੁੰਚ ਕੇ ਗੁਰਸਿੱਖਾਂ ਨੇ ਪੰਕਤੀ ਬਿਠਾਈ। ਇਹ ਖਾਲਸੇ ਪੰਥ ਦੀ ਮਰਿਆਦਾ ਹੈ ਕਿ ਇੱਕ ਪੰਗਤ ਵਿਖੇ ਬਹਿ ਕੇ ਲੰਗਰ ਛਕਣਾ ਜਿੱਥੇ ਕੋਈ ਜਾਤੀ ਦਾ ਭਰਮ ਨਾ ਰਹਿ ਜਾਵੇ, ਕੋਈ ਉੱਚਾ ਨੀਵਾਂ ਨਾ ਹੋਵੇ। ਜਿਹੜਾ ਗੁਰਸਿੱਖ ਪੰਗਤ ਵਿਖੇ ਬੈਠੇਗਾ ਉਹਦੇ ਮਨ ਦੇ ਭਰਮ ਦੂਰ ਹੋਣਗੇ। ਇਸ ਤਰ੍ਹਾਂ ਸਤਿਗੁਰ ਨੇ ਸਭਨਾ ਸਿੱਖਾਂ ਨੂੰ ਇੱਕ ਪੰਗਤ ਵਿਖੇ ਬਿਠਾਇਆ ਹੈ।
ਪਰ ਚੰਦਨ ਚੌਂਕੀ ਚਾਰੋ ਰੁਚਿ ਰਾਸਨ ਤਿਸ ਪਰ ਡਾਰੋ।
ਸਤਿਗੁਰਾਂ ਲਈ ਚੰਦਨ ਦੀ ਚੌਂਕੀ ਤਿਆਰ ਕੀਤੀ ਗਈ ਕਿ ਇੱਥੇ ਮਹਾਰਾਜ ਬੈਠਣਗੇ। ਲਾਲ ਚੰਦ ਜੀ ਨੇ ਬੜੀ ਸ਼ਰਧਾ ਨਾਲ ਉਸ ਚੌਂਕੀ ਨੂੰ ਤਿਆਰ ਕੀਤਾ ਹੈ ਕਿ ਮਹਾਰਾਜ ਆਪ ਜੀ ਇੱਥੇ ਬਿਰਾਜਮਾਨ ਹੋਵੋ।
ਸਨਮਾਨ ਗੁਰੂ ਬੈਠਾਏ ਕਰ ਤੋਮਨ ਕੋ ਜਲ ਲਿਆਏ।
ਸਨਮਾਨ ਦੇ ਸਹਿਤ ਲਾਲ ਚੰਦ ਜੀ ਨੇ ਉਸ ਚੰਦਨ ਦੀ ਚੌਂਕੀ ਤੇ ਸਤਿਗੁਰ ਨੂੰ ਬਿਠਾਇਆ ਹੈ। ਮਹਾਰਾਜ ਆਪ ਜੀ ਇੱਥੇ ਬੈਠੋ ਤੇ ਉੱਥੇ ਬਿਠਾ ਕੇ ਸਤਿਗੁਰਾਂ ਦੇ ਪਾਵਨ ਚਰਨ ਧੋਏ ਹਨ।
ਹੁਣ ਥਾਰ ਸੁਤਰੇ ਅਗਾਰੀ ਪਕਵਾਨ ਅਨੇਕ ਪ੍ਰਕਾਰੇ।
ਇਹ ਲੰਗਰ ਦੀ ਮਰਿਆਦਾ ਹੈ। ਜਦੋਂ ਗੁਰਸਿੱਖ ਲੰਗਰ ਛਕਦੇ, ਛਕਣ ਤੋਂ ਪਹਿਲਾਂ ਉਹਨਾਂ ਦੇ ਹੱਥ ਧਵਾਣੇ। ਤੇ ਇਸ ਤਰ੍ਹਾਂ ਲਾਲ ਚੰਦ ਜੀ ਨੇ ਇਹ ਆਪ ਸੇਵਾ ਕੀਤੀ ਹੈ, ਸਤਿਗੁਰਾਂ ਦੇ ਅਤੇ ਸਿੱਖਾਂ ਦੇ ਹੱਥ ਧਵਾਏ ਹਨ ਤੇ ਸਭਨਾ ਸਿੱਖਾਂ ਨੂੰ ਥਾਲ ਆਦਿਕ ਵਰਤਾਏ ਗਏ ਹਨ।
ਬਹੁਤ ਸੁੰਦਰ ਦੇ ਆਹਾਰਾ ਸਭ ਅਚੈ ਸਵਾਦ ਲੇ ਭਾਰਾ।
ਬੜਾ ਸਵਾਦਿਸ਼ਟ ਭੋਜਨ, ਸੁੰਦਰ ਭੋਜਨ ਜਿਹੜਾ ਵਿਵੇਕ ਨਾਲ ਤਿਆਰ ਕੀਤਾ ਹੋਵੇ। ਵਿਵੇਕ ਦਾ ਭਾਵ ਹੈ ਸੁਚਮ ਨਾਲ ਤਿਆਰ ਕੀਤਾ ਇਹ ਭੋਜਨ ਗੁਰਸਿੱਖਾਂ ਨੂੰ ਸਤਿਗੁਰ ਨੂੰ ਵਰਤਾਇਆ ਗਿਆ ਹੈ।
ਪੁਨ ਭਾਵ ਤੇ ਅਚ ਤ੍ਰਿਪਤਾਏ ਪੁਨ ਪਾਨ ਪਖਾਰ ਸਬਾਏ।
ਸਭਨਾ ਗੁਰਸਿੱਖਾਂ ਨੇ ਅਤੇ ਮਹਾਰਾਜ ਨੇ ਜਲ ਪਾਣੀ ਛਕਿਆ, ਲੰਗਰ ਛਕਿਆ ਹੈ ਤੇ ਸਤਿਗੁਰ ਜੀ ਤ੍ਰਿਪਤ ਹੋ ਕੇ ਹੱਥ ਧੋਏ ਹਨ।
ਤਨ ਡਾਰ ਜੂਟ ਮੈਂ ਆਏ ਨਿਜ ਡੇਰੇ ਵਿਖੇ ਸੁਆਏ।
ਸਤਿਗੁਰਾਂ ਨੇ ਉਸ ਥਾਲ ਵਿਖੇ ਥੋੜਾ ਧਨ ਪਾਇਆ ਵੀ ਜਿਹੜੇ ਕੋਈ ਸੇਵਾਦਾਰ ਕੋਈ ਲੋੜਵੰਦ ਭਾਂਡੇ ਮਾਂਜਣਗੇ ਉਹ ਵੀ ਭੁੱਖੇ ਨਾ ਰਹਿਣ। ਤੇ ਇਸ ਕਰਕੇ ਸਤਿਗੁਰਾਂ ਨੇ ਧਨ ਵਰਤਾ ਕੇ ਮਹਾਰਾਜ ਜੀ ਨੇ ਹੱਥ ਪੈਰ ਧੋਏ ਹਨ ਤੇ ਸਤਿਗੁਰ ਜੀ ਆਪਣੇ ਡੇਰੇ ਪਹੁੰਚੇ ਹਨ।
ਇਸ ਡੋਡ ਜਾਮ ਜਬ ਬੀਤੇ ਇਤਲਾਵਾਂ ਦੇਣ ਸਾ ਪ੍ਰੀਤੇ।
ਜਦੋਂ ਰਾਤ ਡੇਢ ਪੈਰ ਬੀਤੀ ਹੈ ਤੇ ਲਾਲ ਚੰਦ ਦੇ ਮਨ ਵਿਖੇ ਆਨੰਦ ਆ ਗਿਆ ਤੇ ਮਨ ਵਿਖੇ ਇਹ ਸ਼ੌਂਕ ਆਇਆ ਵੀ ਮਹਾਰਾਜ ਹੁਣ ਲਾਵਾਂ ਦਾ ਸਮਾਂ ਆ ਗਿਆ ਹੈ, ਆਪ ਜੀ ਆ ਕੇ ਫੇਰੇ ਲਵੋ ਤੇ ਖੁਸ਼ੀ ਦੇ ਸਮਾਂ ਵਿਖੇ ਆਨੰਦ ਬਿਠਾਓ।
ਨਰ ਪਤ ਕਰ ਗੁਰੂ ਬੁਲਾਏ ਲਕ ਸਮਾਂ ਤੁਰਤ ਚਲ ਆਏ।
ਸੇਵਾਦਾਰ ਭੇਜਿਆ ਵੀ ਜਾਓ ਮਹਾਰਾਜ ਜੀ ਕੋਲ ਜਾਓ ਕਿ ਸਤਿਗੁਰ ਜੀ ਨੂੰ ਬੇਨਤੀ ਕਰੋ ਮੇਰੇ ਵੱਲੋਂ ਕਿ ਮਹਾਰਾਜ ਹੁਣ ਲਾਵਾਂ ਦਾ ਸਮਾਂ ਆ ਗਿਆ ਹੈ, ਆਪ ਜੀ ਦੂਲੇ ਨੂੰ ਨਾਲ ਲੈ ਕੇ ਆਓ ਅਤੇ ਫੇਰੇ ਲਵੋ।
ਸ੍ਰੀ ਤੇਗ ਬਹਾਦਰ ਬੈਸੇ ਸ੍ਰੀ ਗੁਜਰੀ ਕੋ ਲੈ ਆਏ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਉੱਥੇ ਮਹਾਰਾਜ ਸਾਹਮਣੇ ਬੈਠੇ ਹਨ। ਇਹ ਮਰਿਆਦਾ ਹੈ ਲਾਵਾਂ ਦੀ ਕਿ ਸਤਿਗੁਰਾਂ ਦੇ ਪ੍ਰਕਾਸ਼ ਦੇ ਸਾਹਮਣੇ ਦੁੱਲਾ ਬੈਠਦਾ ਹੈ, ਸੱਜੇ ਪਾਸੇ ਦੁੱਲਾ ਬੈਠਦਾ ਹੈ ਤੇ ਖੱਬੇ ਪਾਸੇ ਲਾੜੀ ਬੈਠਦੀ ਹੈ ਤੇ ਮਾਤਾ ਗੁਜਰੀ ਜੀ ਖੱਬੇ ਪਾਸੇ ਬੈਠੇ ਹਨ।
ਕਰ ਫੇਰੇ ਸਭ ਲਾਗ ਦਿਓ ਤਿਸ ਬੇਰੇ।
ਉਸ ਵੇਲੇ ਚਾਰ ਲਾਵਾਂ ਦਾ ਜਾਪ ਕੀਤਾ ਗਿਆ। ਹਰ ਪਹਿਲੜੀ ਲਾ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਇਸ ਤਰ੍ਹਾਂ ਵਾਰੀ ਵਾਰੀ ਸਿਰ ਚਾਰ ਲਾਵਾਂ ਦਾ ਜਾਪ ਕਰਕੇ ਕੀਰਤਨ ਹੋਇਆ ਹੈ ਤੇ ਚਾਰ ਫਿਰ ਲਿੱਤੇ ਗਏ ਹਨ।
ਰੀਤ ਜਤੋ ਚਿਤ ਸਾਰੀ ਚਲ ਆਏ ਡੇਰ ਮਜਾਰੇ।
ਇਹ ਗੁਰੂ ਘਰ ਦੀ ਮਰਿਆਦਾ ਹੈ ਤੇ ਇਹ ਮਰਿਆਦਾ ਨਿਭਾ ਕੇ ਸਤਿਗੁਰ ਜੀ ਲਾਵਾਂ ਲੈ ਕੇ ਆਪਣੇ ਡੇਰੇ ਪਹੁੰਚੇ ਹਨ।
ਸਭ ਸੰਮਤ ਸੋ ਰਹਿ ਸਈਆ ਬਿਤ ਅਬਰ ਉਹਨਾਂ ਨੂੰ ਭਈਆ।
ਖਾਲਸਾ ਜੀ ਉਹ ਸਮਾਂ ਸੀ 1699 ਬਿਕਰਮੀ ਦਾ ਤੇ ਈਸਵੀ ਬਣਦਾ ਹੈ 1632 ਈਸਵੀ ਨੂੰ ਸਤਿਗੁਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਵਾਂ ਸ਼ੁਭ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ ਹੈ।
ਗੁਰ ਸ਼ਬਦ ਪਾਟ ਬਡ ਹੋਤਾ ਸੁਨ ਰਾਗ ਅਨੇਕ ਉਦੋਤਾ।
ਉਸ ਤੋਂ ਉਪਰੰਤ ਗੁਰਸਿੱਖਾਂ ਨੇ ਮਹਾਰਾਜੇ ਨੇ ਆਰਾਮ ਕੀਤਾ ਹੈ। ਜਦੋਂ ਅੰਮ੍ਰਿਤ ਵੇਲਾ ਹੋਇਆ ਹੈ ਸਭਨਾ ਗੁਰਸਿੱਖਾਂ ਨੇ ਇਸ਼ਨਾਨ ਕੀਤਾ ਹੈ ਤੇ ਇਸ਼ਨਾਨ ਕਰਕੇ ਆਸਾ ਦੀ ਵਾਰ ਦਾ ਕੀਰਤਨ ਹੋਣ ਲੱਗਾ। ਕਈ ਗੁਰਸਿੱਖ ਜਪਜੀ ਸਾਹਿਬ ਜੀ ਦਾ ਜਾਪ ਕਰ ਰਹੇ ਹਨ। ਇਸ ਤਰ੍ਹਾਂ ਸਾਰੇ ਗੁਰਸਿੱਖ ਆਪਣੀ ਆਪਣੀ ਸੁਰਤੀ ਬੁਰਤੀ ਨਾਲ ਆਪਣੇ ਆਨੰਦ ਲਈ ਗੁਰਬਾਣੀ ਦਾ ਜਾਪ ਕਰ ਰਹੇ ਹਨ।
ਗਾਏ ਰਬਾਬੀ ਨੀਕੇ ਜਿਸ ਤੇ ਸੁਖ ਹੋਵਤ ਜੀ ਕੇ।
ਰਬਾਬੀ ਸਿੱਖ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ, ਬੜੇ ਆਨੰਦ ਨਾਲ ਉਹ ਰਬਾਬੀ ਕੀਰਤਨ ਕਰ ਰਹੇ। ਜਿਹੜੇ ਜਿਹੜੇ ਗੁਰਸਿੱਖ ਉਸ ਕੀਰਤਨ ਨੂੰ ਸੁਣ ਰਹੇ ਹਨ ਸਭਨਾਂ ਨੂੰ ਆਨੰਦ ਹੀ ਆਨੰਦ ਆ ਰਿਹਾ ਹੈ।
ਸਭਾ ਲਗੀ ਗੁਰ ਪਾਸੇ ਸਭ ਆਏ ਆਨੰਦ ਪ੍ਰਕਾਸ਼ੇ।
ਆਸਾ ਦੀ ਵਾਰ ਦੇ ਕੀਰਤਨ ਤੋਂ ਉਪਰੰਤ ਜਦੋਂ ਕੀਰਤਨ ਹੋ ਰਿਹਾ ਸਾਰੇ ਸਿੱਖਾਂ ਦੀ ਸਭਾ ਲੱਗ ਗਈ। ਉਸ ਤੋਂ ਉਪਰੰਤ ਮਹਾਰਾਜ ਜੀ ਸਭਨਾਂ ਨੂੰ ਦਰਸ਼ਨ ਬਖਸ਼ ਰਹੇ ਹਨ।
ਜਿਤ ਕੀਤੇ ਜਾਚਕ ਆਏ ਜਸ ਗਾਵਤ ਧਨ ਕੋ ਪਾਏ।
ਜਿੱਥੋਂ ਕਿੱਥੋਂ ਕੋਈ ਜਾਚਕ ਆਵੇ, ਕੋਈ ਮੰਗਤਾ ਆਵੇ, ਕੋਈ ਲੋੜਵੰਦ ਆਵੇ, ਜਿਹਦੀ ਜੋ ਵੀ ਕਾਮਨਾ ਹੈ ਉਹ ਸਤਿਗੁਰਾਂ ਦੇ ਹਜ਼ੂਰ ਅਰਦਾਸ ਬੇਨਤੀ ਕਰਦਾ ਤੇ ਮਹਾਰਾਜ ਸਭਨਾਂ ਦੀ ਮਨੋਕਾਮਨਾ ਪੂਰੀ ਕਰਦੇ ਹਨ।
ਸ੍ਰੀ ਸਤਿਗੁਰ ਹਰ ਗੋਬਿੰਦੰ ਜਬ ਪਾਵਤ ਪਏ ਬਿਲੰਦੰ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਹੁਤ ਹੀ ਸੋਭਾ ਹੈ, ਜਿਹੜੇ ਬਹੁਤ ਆਨੰਦ ਵਿਖੇ ਬਿਰਾਜਮਾਨ ਹਨ ਮਹਾਰਾਜ ਅਤੇ ਸੋਭਾ ਪਾ ਰਹੇ ਹਨ।
ਸੁਤ ਚਾਰੋਂ ਬੇਦ ਸਮਾਨਾ ਵਿੱਚ ਬ੍ਰਹਮਾ ਗਿਆਨ ਮਾਨਾ।
ਮਾਨੋ ਖਾਲਸਾ ਜੀ ਬ੍ਰਹਮਾ ਵਿਚਕਾਰ ਬੈਠਾ ਹੋਵੇ ਤੇ ਉਹਦੇ ਆਲੇ ਦੁਆਲੇ ਚਾਰ ਵੇਦ ਹੋਣ ਤੇ ਬ੍ਰਹਮਾ ਤੋਂ ਵੱਧ ਸੋਭਾ ਵਾਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਇਹਨਾਂ ਦੇ ਆਲੇ ਦੁਆਲੇ ਚਾਰ ਸਪੁੱਤਰ ਮਹਾਰਾਜ ਜੀ ਦੇ ਬਿਰਾਜਮਾਨ ਹਨ। ਐਸਾ ਪ੍ਰਕਾਸ਼ ਸਤਿਗੁਰਾਂ ਦਾ ਹੈ।
ਸੁਰ ਰਾਜ ਮਨੋ ਸੁਰ ਮਾਹੀ ਸਿਰ ਚਮਰ ਵਿਸਾਲ ਟੁਰਾਈ।
ਮਾਨੋ ਖਾਲਸਾ ਜੀ ਸੁਰ ਰਾਜ ਦੇਵਤਿਆਂ ਦਾ ਰਾਜਾ ਇੰਦਰ ਆਪਣੇ ਦੇਵਤਿਆਂ ਦੀ ਸਭਾ ਵਿਖੇ ਬਿਰਾਜਮਾਨ ਹੋਵੇ, ਜਿਹਦੀ ਬਹੁਤੀ ਸੋਭਾ ਹੋਵੇ। ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਸਿੱਖਾਂ ਦੀ ਸਭਾ ਵਿਖੇ ਮਹਾਰਾਜ ਬਿਰਾਜਮਾਨ ਹਨ। ਸਤਿਗੁਰਾਂ ਦੇ ਸੀਸ ਤੇ ਗੁਰਸਿੱਖ ਪਿਆਰੇ ਚੌਰ ਸਾਹਿਬ ਕਰ ਰਹੇ ਹਨ।
ਕੋ ਕੋ ਬੜ ਕਉ ਸਮਾਜਾ ਵਿੱਚ ਸਭਾ ਸ਼ੁਭੈ ਮਹਾਰਾਜਾ।
ਕਵੀ ਜੀ ਬਿਆਨ ਕਰਦੇ ਖਾਲਸਾ ਜੀ ਉਹ ਸਤਿਗੁਰਾਂ ਦਾ ਕੀ ਸਮਾਜ ਬਿਆਨ ਕਰੀਏ, ਕੀ ਸੋਭਾ ਬਿਆਨ ਕਰੀਏ। ਸਤਿਗੁਰਾਂ ਦੀ ਸੋਭਾ ਅਸ਼ਚਰਦ ਹੈ, ਹੈਰਾਨ ਕਰਨ ਵਾਲੀ ਹੈ।
ਹਿਤ ਭੋਜਨ ਬੋਰ ਬੁਲਾਏ ਮਗ ਪਰਤ ਪਾਵੜੇ ਆਏ।
ਜਦੋਂ ਦਿਨ ਚੜਿਆ ਹੈ ਤੇ ਲਾਲ ਚੰਦ ਜੀ ਨੇ ਆਪਣਾ ਸੇਵਕ ਭੇਜਿਆ, ਜਾਓ ਸਤਿਗੁਰਾਂ ਦੇ ਕੋਲ ਮੇਰੇ ਵੱਲੋਂ ਅਰਜ਼ ਕਰੋ, ਬੇਨਤੀ ਕਰੋ ਕਿ ਮਹਾਰਾਜ ਲੰਗਰ ਤਿਆਰ ਹੈ, ਆ ਕੇ ਲੰਗਰ ਛਕੋ। ਤੇ ਜਦੋਂ ਸਤਿਗੁਰ ਜੀ ਆਉਣ ਲੱਗੇ ਸਤਿਗੁਰਾਂ ਦੇ ਸਵਾਗਤ ਲਈ ਲਾਲ ਚੰਦ ਜੀ ਨੇ ਵਿਚਕਾਰ ਵਿਖੇ ਮੈਟ ਆਦਿਕ ਚਾਦਰਾਂ ਆਦਿਕ ਵਿਛਾਏ ਹਨ।
ਕਰ ਪੰਕਤ ਤਿਤ ਸਮਦਾਏ ਗੁਰ ਚੌਂਕੀ ਪਰ ਦੁੱਤ ਪਾਏ।
ਸਾਰੇ ਗੁਰਸਿੱਖ ਪੰਕਤ ਵਿਖੇ ਬਹਿ ਗਏ ਹਨ, ਇੱਕ ਪੰਗਤ ਲਗਾ ਕੇ ਸਾਰੇ ਗੁਰਸਿੱਖ ਬੈਠੇ ਹਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਚੌਂਕੀ ਤੇ ਬਿਰਾਜਮਾਨ ਹੋਏ ਹਨ।
ਹਰ ਨੁਗਦੀ ਮੋਦਕ ਬ੍ਰਿੰਦਾ ਤਰ ਅਗਰ ਜਲੇਬ ਬਿਲੰਦਾ।
ਹੁਣ ਥਾਲ ਵਰਤਾਏ ਗਏ, ਤੇ ਉਹਨਾਂ ਥਾਲਾਂ ਵਿਖੇ ਨੁਗਦੀ ਪਾਈ ਗਈ, ਲੱਡੂ ਪਾਏ ਗਏ, ਜਲੇਬ ਆਦਿਕ ਮਿਸ਼ਟਾਨ ਪਦਾਰਥ ਪਾਏ ਗਏ ਹਨ।
ਆਦਿਕ ਪ੍ਰੋਤ ਆਹਾਰਾ ਬਦ ਹੋਤ ਪਈ ਜੀਵਨਾਰਾ।
ਇਤਿਆਦਿਕ 36 ਤਰ੍ਹਾਂ ਦੇ ਭੋਜਨ ਇਹ ਪਕਵਾਨ ਵਰਤਾਏ ਗਏ ਹਨ। ਇਹ ਸਤਿਗੁਰਾਂ ਦੇ ਸਾਹਿਬਜ਼ਾਦੇ ਦਾ ਵਿਆਹ ਦਾ ਆਨੰਦ ਕਾਰਜ ਇਹ ਸੰਪੂਰਨ ਹੋਇਆ ਹੈ ਤੇ ਇਸ ਖੁਸ਼ੀ ਵਿਖੇ ਸਾਰੇ ਗੁਰਸਿੱਖ ਸਭ ਰਾਤੀ ਲੰਗਰ ਛਕ ਰਹੇ ਹਨ।
ਤਿਉ ਹੋਤ ਆਨੰਦ ਬਿਲੰਦਾ ਅਚਲੀਨ ਜਤਾ ਰੁਚ ਬ੍ਰਿੰਦਾ।
ਤੇ ਇਸ ਤਰ੍ਹਾਂ ਹਰ ਪਾਸੇ ਆਨੰਦ ਹੀ ਆਨੰਦ ਹੈ। ਜਿਹੜੇ ਗੁਰਸਿੱਖ ਲੰਗਰ ਛਕਦੇ ਸਭ ਆਨੰਦ ਵਿਖੇ ਆਉਂਦੇ ਹਨ।
ਦੇ ਲਾਗ ਪਲੇ ਚਲ ਆਏ ਬਾਸੁਰ ਤੀਨ ਬਿਤਾਏ।
ਲਾਗ ਦੇ ਕੇ ਮਹਾਰਾਜ ਵਾਪਸ ਆਪਣੇ ਡੇਰੇ ਆਏ ਹਨ ਤੇ ਇਸ ਤਰ੍ਹਾਂ 3 ਦਿਨ ਬਤੀਤ ਹੋਏ ਹਨ।
ਤਬ ਲਾਲ ਚੰਦ ਦੇ ਦਾਜਾ ਭੁੱਖਨ ਬਸਤਰ ਸਮਾਜਾ।
ਫਿਰ ਭਾਈ ਲਾਲ ਚੰਦ ਜੀ ਨੇ 3 ਦਿਨਾਂ ਬਾਅਦ ਹੁਣ ਬਰਾਤ ਨੂੰ ਤੋਰਨਾ ਹੈ ਤੇ ਭਾਈ ਲਾਲ ਚੰਦ ਜੀ ਦਾਜ ਆਦਿਕ ਵਸਤੂਆਂ ਲੈ ਕੇ ਸਤਿਗੁਰਾਂ ਦੇ ਹਜੂਰ ਆਏ ਹਨ।
ਹਰ ਜਥਾ ਸ਼ਕਤ ਕਰ ਜੋਰੇ ਨਾ ਸਰਿਉ ਕਛੂ ਟਿਗ ਮੋਰੇ।
ਹੱਥ ਜੋੜ ਕੇ ਬੇਨਤੀ ਕਰਨ ਲਗਾ ਭਾਈ ਲਾਲ ਚੰਦ ਤੇ ਇਹਦੀ ਘਰਵਾਲੀ ਮਾਤਾ ਬਿਸ਼ਨ ਕੌਰ ਜੀ। ਦੋਵਾਂ ਨੇ ਹੱਥ ਜੋੜ ਲਏ, ਮਹਾਰਾਜ ਸਾਡੇ ਕੋਲ ਜੋ ਸੀ ਉਹ ਆਪ ਜੀ ਦੇ ਚਰਨਾਂ ਵਿਖੇ ਅਰਪਣ ਕਰ ਰਹੇ ਹਾਂ।
ਇੱਕ ਤਨਜਾ ਮੈਂ ਇਤ ਸੇਵਾ ਅਰਪਣ ਕੀਨ ਗੁਰਦੇਵਾ।
ਸਤਿਗੁਰੂ ਜੀ ਮੇਰੇ ਕੋਲ ਕੁਛ ਵੀ ਨਹੀਂ, ਇੱਕ ਮੇਰੀ ਬੇਟੀ ਹੈ ਇਹ ਗੁਜਰੀ, ਆਪ ਜੀ ਦੀ ਸੇਵਾ ਵਿਖੇ ਮਹਾਰਾਜ ਅਰਪਣ ਕਰ ਰਹੇ ਹਨ। ਸਤਿਗੁਰੂ ਜੀ ਇਸ ਨੂੰ ਆਪ ਜੀ ਕਬੂਲ ਕਰ ਲਓ, ਆਪਣੇ ਘਰ ਦੀ ਨੂੰਹ ਬਣਾ ਕੇ ਬੇਟੀ ਬਣਾ ਕੇ ਮਹਾਰ ਰੱਖਣਾ। ਸਤਿਗੁਰੂ ਜੀ ਇਹ ਤੁਹਾਡੀ ਬੇਟੀ ਹੈ, ਸਤਿਗੁਰੂ ਜੀ ਮੇਰੇ ਕੋਲ ਇਹੀ ਦਾਜ ਹੈ, ਹੋਰ ਕੁਝ ਵੀ ਨਹੀਂ ਹੈ।
ਲੈ ਬਿਸ਼ਨ ਕੋਇਰ ਸੰਗ ਦਾਰਾ ਹੋਏ ਦੀਨ ਸੁਭਾਕ ਉਚਾਰਾ।
ਇਸ ਤਰ੍ਹਾਂ ਦੋਵਾਂ ਨੇ ਮਾਤਾ ਬਿਸ਼ਨ ਕੌਰ ਜੀ ਨੇ ਅਤੇ ਲਾਲ ਚੰਦ ਜੀ ਨੇ ਸਤਿਗੁਰਾਂ ਦੇ ਚਰਨਾਂ ਵਿਖੇ ਇਹ ਬੇਨਤੀ ਕੀਤੀ ਹੈ।
ਸੁਣ ਸਤਿਗੁਰ ਪਏ ਕਿਰਪਾਲਾ ਤੁਮ ਦੀਨੋ ਸਕਲ ਵਿਸਾਲਾ।
ਦੋਵਾਂ ਦੀ ਇਹ ਬੇਨਤੀ ਸੁਣ ਕੇ ਮਹਾਰਾਜ ਬੜੇ ਖੁਸ਼ ਹੋਏ, ਕਿਰਪਾ ਦੇ ਘਰ ਵਿਖੇ ਆਏ, ਆਖਣ ਲੱਗੇ ਗੁਰਸਿੱਖੋ ਤੁਸਾਂ ਨੇ ਸਭ ਕੁਛ ਦੇ ਦਿੱਤਾ ਹੈ। ਜਿਸ ਗੁਰਸਿੱਖ ਨੇ ਆਪਣੀ ਬੇਟੀ ਦਾ ਵਿਆਹ ਕਰਤਾ ਉਹਨੇ ਸਭ ਕੁਛ ਦੇ ਦਿੱਤਾ ਹੈ, ਤੁਹਾਡੀ ਸਾਰੀ ਸ਼ਰਧਾ ਅੱਜ ਪੂਰੀ ਹੋ ਗਈ ਹੈ, ਤੁਸੀਂ ਨਿਹਾਲ 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 ਹੋ ਗਏ ਹੋ।
ਜਿਨ ਤਨ ਜਾਰਪਨ ਕੀਨੰਗ ਕਿਆ ਪਾਛੇ ਤਿਨ ਰੱਖ ਲੀਨੰਗ।
ਸਤਨਾਮ ਸ੍ਰੀ। ਅੱਜ ਵੀ ਇਹੀ ਮਰਿਆਦਾ ਹੋਣੀ ਚਾਹੀਦੀ ਹੈ। ਜਿਸ ਗੁਰਸਿੱਖ ਨੇ ਆਪਣੀ ਬੇਟੀ ਦਾ ਰਿਸ਼ਤਾ ਹੀ ਦੇ ਦਿੱਤਾ, ਵਿਆਹ ਹੀ ਕਰਤਾ, ਇਸ ਤੋਂ ਵੱਡਾ ਕੋਈ ਦਾਜ ਨਹੀਂ, ਇਹ ਕੰਨਿਆ ਦਾਨ ਹੈ, ਆਪਣੀ ਕੰਨਿਆ ਹੀ ਦਾਨ ਕਰਤੀ। ਜਿਹੜਾ ਗੁਰਸਿੱਖ ਦਾਜ ਦੇ ਲਾਲਚ ਵਿਖੇ ਆ ਕੇ ਕੋਈ ਮੰਗਦਾ ਹੈ ਉਹ ਗੁਰਸਿੱਖ ਨਹੀਂ, ਉਹ ਇਨਸਾਨ ਨਹੀਂ। ਤੇ ਮਹਾਰਾਜ ਆਖਣ ਲੱਗੇ ਭਾਈ ਲਾਲ ਚੰਦ ਜੀ ਵੱਡਾ ਦਾਜ ਇਹੀ ਹੈ ਵੀ ਸਾਡੇ ਘਰ ਸਾਡੀ ਬੇਟੀ ਆ ਗਈ ਹੈ, ਇਹਦੇ ਕੋਲ ਜਿਹੜੇ ਸ਼ੁਭ ਗੁਣ ਹਨ ਇਹੀ ਦਾਜ ਹਨ, ਇਹੀ ਸਾਡੇ ਕੋਲ ਸਾਜੋ ਸਮਾਜ ਹੈ।
ਸੁਣ ਲਾਲ ਚੰਦ ਪਦ ਬੰਦੇ ਪੁੰਡੋਲਾ ਲਿਆਏ ਬਿਲੰਦੇ।
ਭਾਈ ਲਾਲ ਚੰਦ ਜੀ ਸੁਣ ਕੇ ਅੱਖਾਂ ਵਿਖੇ ਪ੍ਰੇਮ ਦੇ ਅਥਰੂ ਆ ਗਏ ਤੇ ਚਰਨਾਂ ਵਿਖੇ ਮੱਥਾ ਟੇਕਿਆ ਹੈ ਤੇ ਉਸ ਤੋਂ ਉਪਰੰਤ ਆਪਣੀ ਬੇਟੀ ਦਾ ਡੋਲਾ ਤਿਆਰ ਕੀਤਾ ਹੈ।
ਤੈ ਗੁਜਰੀ ਸੁਤਾ ਬਿਠਾਈ ਅਤੀ ਸੇਵਨ ਸੀਖ ਸਿਖਾਏ।
ਜਦੋਂ ਡੋਲੇ ਵਿਖੇ ਬਿਠਾਣ ਲੱਗੇ ਭਾਈ ਲਾਲ ਚੰਦ ਜੀ ਆਪਣੀ ਬੇਟੀ ਨੂੰ ਤੇ ਆਖਣ ਲੱਗੇ ਪੁੱਤਰੀ ਤੇਰਾ ਫਰਜ਼ ਇਹੀ ਹੈ ਆਪਣੇ ਪਤੀ ਨੂੰ ਪਰਮੇਸ਼ਰ ਜਾਣ ਕੇ ਸੇਵਨਾ, ਉਹਦੀ ਸੇਵਾ ਕਰਨੀ। ਉਹ ਇਸਤਰੀ, ਉਹ ਧਨ, ਉਹ ਔਰਤ, ਉਹ ਸਫਲੀ ਹੈ, ਉਹਦਾ ਜੀਵਨ ਸਫਲਾ ਹੈ ਜਿਹੜੀ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਜਾਣਦੀ ਹੈ। ਇਤਿਹਾਸਿਕ ਸਿੱਖਿਆਵਾਂ ਲਾਲ ਚੰਦ ਜੀ ਨੇ ਬਖਸ਼ਿਸ਼ ਕੀਤੀਆਂ ਹਨ।
ਸਭ ਕਰੇ ਵਿਸਰਜਨ ਚਾਲੇ ਤਨ ਬਰਖਾ ਕੀਨ ਵਿਸਾਲੇ।
ਡੋਲਾ ਤੋਰਿਆ ਹੈ, ਡੋਲੇ ਤੋਂ ਉਪਰੰਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧਨ ਦੀ ਵਰਖਾ ਕੀਤੀ ਹੈ।
ਨਿਜ ਕਰ ਲੈ ਆਵਤ ਸਾਰੇ ਤਨ ਡਾਰਤ ਗਰੀਬ ਜਾਰੇ।
ਤੇ ਸਾਰੇ ਗੁਰਸਿੱਖ ਸਤਿਗੁਰਾਂ ਦੇ ਸਹਿਤ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਦਾ ਡੋਲਾ ਸਤਿਗੁਰੂ ਜੀ ਆਪਣੇ ਗ੍ਰਹਿ ਵਿਖੇ ਲੈ ਕੇ ਆਏ ਹਨ।
ਗਨ ਬਾਜ ਬਜਾਵਤੀ ਉੱਚੇ ਗੁਰਮੰਦਰ ਆਨ ਪਹੁੰਚੇ।
ਮਧੁਰ ਮਧੁਰ ਵਾਜੇ ਵਾਜਰੇ, ਤੁਰਹੀ ਆਦਿਕ ਨਗਾਰੇ ਆਦਿਕ ਵਾਜਰੇ ਹਨ ਤੇ ਸਭ ਗੁਰਸਿੱਖ ਅੱਜ ਆਨੰਦ ਵਿਖੇ ਹਨ ਤੇ ਸਤਿਗੁਰਾਂ ਦੇ ਮੰਦਰਾਂ ਵਿਖੇ ਇਹ ਬਰਾਤ ਪਹੁੰਚੀ ਹੈ।
ਅੱਗੇ ਨਾਗਰ ਨਾਰੀ ਬੋ ਗਾਏ ਗੀਤ ਮੁਦ ਬਾਰੇ।
ਅੱਗੇ ਨਗਰ ਦੀਆਂ ਇਹ ਨਾਰੀਆਂ, ਇਹ ਇਸਤਰੀਆਂ, ਇਹ ਔਰਤਾਂ ਜਦੋਂ ਕੋਈ ਕਿਸੇ ਦਾ ਵਿਆਹ ਦਾ ਡੋਲਾ ਵਾਪਸ ਲੈ ਕੇ ਘਰ ਆਈਏ ਤੇ ਉਦੋਂ ਕੁਛ ਸਿੱਠਣੀਆਂ ਆਦਿਕ ਸ਼ੁਭ ਗੀਤ ਤੇ ਗਾਉਂਦੀਆਂ ਹਨ ਤੇ ਗੁਰੂ ਘਰ ਤਾਂ ਕੇਵਲ ਸ਼ਬਦ ਹੀ ਚੱਲਦੇ ਹਨ। ਇੱਥੇ ਆਨੰਦ ਸਾਹਿਬ ਜੀ ਦਾ ਜਾਪ, ਗੁਰਬਾਣੀ ਦਾ ਜਾਪ, ਬਿਲਾਵਲ ਰਾਗ ਆਦਿਕ ਇਹ ਔਰਤਾਂ ਗਾ ਰਹੀਆਂ ਹਨ।
ਸਭ ਬਿਖੈ ਨਾਨਕੀ ਆਵੇ ਸੁਤ ਬਧੂ ਪਿਖਨ ਲਲਚਾਵੇ।
ਉਹਨਾਂ ਸਭਨਾਂ ਦੇ ਵਿਚਕਾਰ ਮਾਤਾ ਨਾਨਕੀ ਜੀ ਹੈ ਜਿਹੜੀ ਗੁਰਬਾਣੀ ਦੇ ਸ਼ਬਦ ਗਾਇਨ ਕਰ ਰਹੇ ਹਨ। ਜਿਨ੍ਹਾਂ ਦੇ ਮਨ ਵਿਖੇ ਇੱਕ ਇੱਛਾ ਹੈ, ਉਮੰਗ ਹੈ, ਕਾਮਨਾ ਹੈ ਕਿ ਆਪਣੀ ਆਪਣੇ ਪੁੱਤਰ ਦੀ ਘਰਵਾਲੀ ਨੂੰ ਦੇਖਣਾ ਹੈ, ਜਿਹੜੀ ਨੂੰ ਅੱਜ ਵਿਆਹ ਕੇ ਆਈ ਹੈ ਉਹਦੇ ਦਰਸ਼ਨ ਕਰਨੇ ਹਨ।
ਜਬ ਪਹੁੰਚੇ ਪੌਰ ਅਗਾਰੀ ਸਿਰ ਵਾਰ ਵਾਰ ਤਿਸ ਬਾਰੇ।
ਜਦੋਂ ਇਹ ਦੋਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਦਰਵਾਜੇ ਦੇ ਕੋਲ ਪਹੁੰਚੇ ਹਨ ਤੇ ਮਾਤਾ ਨਾਨਕੀ ਜੀ ਨੇ ਸਿਰ ਤੋਂ ਪਾਣੀ ਵਾਰਿਆ ਹੈ।
ਕਰ ਪੀਵਨ ਆਨੰਦ ਧਾਰੇ ਹੋਏ ਸੁੱਤ ਉਪਰ ਬਲਿਆਰੇ।
ਆਪਣੇ ਪੁੱਤਰ ਤੋਂ ਬਲਿਹਾਰ ਜਾਂਦੇ ਹਨ, ਪਾਣੀ ਵਾਰ ਕੇ ਉਹ ਪਾਣੀ ਛਕਿਆ ਹੈ, ਜਲ ਛਕਿਆ ਹੈ ਤੇ ਮਾਤਾ ਜੀ ਬਾਰ ਬਾਰ ਬਲਿਹਾਰ ਜਾਂਦੇ ਹਨ।
ਕੁਲ ਰੀਤ ਕਰੀ ਮਨ ਭਾਏ ਲੈ ਅੰਤਰ ਮਹਿਲ ਸਿਧਾਏ।
ਇਹ ਮਰਿਆਦਾ ਹੈ, ਇਹ ਨਿਯਮ ਹੈ, ਇਹ ਰੀਤੀ ਹੈ ਸੰਸਾਰ ਦੀ। ਉਹ ਰੀਤੀ ਨਿਭਾ ਕੇ ਦੋਵਾਂ ਯੋਧਿਆਂ ਨੂੰ, ਯੋਧੇ ਕੌਣ? ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਆਦਿਕ ਸਿੱਖ ਸਭ ਮਹਿਲਾਂ ਵਿਖੇ ਅੰਦਰ ਵੜੇ ਹਨ।
ਤਨ ਥਾਤੀ ਦੇ ਕਰ ਜੋਰੀ ਇੱਕ ਨੁਖਾ ਬਦਨ ਕੀ ਓਰੇ।
ਮਾਤਾ ਨਾਨਕੀ ਜੀ ਨੇ ਆਪਣੀ ਨੁਖਾ ਨੂੰ, ਆਪਣੀ ਨੂੰਹ ਨੂੰ ਧਨ ਦੀ ਥੈਲੀ ਦੇ ਕੇ ਦਰਸ਼ਨ ਕੀਤੇ ਹਨ। ਇਹ ਮਰਿਆਦਾ ਹੈ, ਕਿਸੇ ਦੇ ਦਰਸ਼ਨ ਕਰਨੇ ਹੋਣ ਪਹਿਲਾਂ ਭੇਟਾ ਅਰਪਣ ਕਰੋ ਤੇ ਗੁਰੂ ਦੇ ਦਰਸ਼ਨ ਕਰਨੇ ਹੋਣ ਪ੍ਰੇਮ ਭੇਟਾ ਜੋ ਵੀ ਜਿਸ ਕੋਲ ਹੈ, ਕੌਡੀ ਅਗਰ ਭਾਗ ਰੱਖੇ। ਜਿਹਦੇ ਕੋਲ ਇਹ ਵੀ ਭੇਟਾ ਨਹੀਂ, ਉਹ ਇੱਕ ਮੂਲ ਮੰਤਰ ਦਾ ਜਾਪ ਕਰ ਲਵੇ। ਸ਼ਰਧਾ ਭਾਵਨਾ ਗੁਰਸਿੱਖ ਦੀ ਜੋ ਵੀ ਹੈ, ਉਹ ਗੁਰਸਿੱਖ ਜਿਹੜੇ ਸ਼ਰਧਾ ਭਾਵਨਾ ਨਾਲ ਗੁਰੂ ਚਰਨਾਂ ਵਿਖੇ ਭੇਟਾ ਅਰਪਣ ਕਰਦੇ ਤੇ ਮਹਾਰਾਜ ਉਹਨਾਂ ਦੀ ਮਨੋਕਾਮਨਾ ਜ਼ਰੂਰ ਪੂਰੀ ਕਰਦੇ ਹਨ।
ਸ਼ੁਭ ਥਾਨ ਵਿਟਾਮਨ ਕੀਨੀ ਤ੍ਰਿਆ ਹਿਰਤ ਬਦੋ ਨਵੀਨੀ।
ਮਾਤਾ ਨਾਨਕੀ ਜੀ ਨੇ ਦਰਸ਼ਨ ਕੀਤੇ ਹਨ ਤੇ ਹੋਰ ਜਿਹੜੀਆਂ ਇਸਤਰੀਆਂ ਹਨ ਸਭ ਦਰਸ਼ਨ ਕਰ ਕਰਕੇ ਬਲਿਹਾਰ ਬਲਿਹਾਰ ਜਾਂਦੀਆਂ ਹਨ।
ਇਹ ਦਰਬ ਸਰਵੀ ਹੀਰੈ ਮੁਖ ਕਰਤ ਸਰਾ ਕਨੇਰੈ।
ਜਿਹੜੀਆਂ ਇਹ ਇਸਤਰੀਆਂ ਆ ਕੇ ਦਰਸ਼ਨ ਕਰਦੀਆਂ, ਮੁਖੜਾ ਵੇਖਦੀਆਂ ਹਨ, ਸਭ ਮਾਤਾ ਗੁਜਰੀ ਜੀ ਨੂੰ ਧਨ ਅਰਪਣ ਕਰਦੀਆਂ ਹਨ, ਭਿਟਾਵਾਂ ਦਿੰਦੀਆਂ ਹਨ।
ਕਹਿ ਤੇਗ ਬਹਾਦਰ ਜੋਰੀ ਬਿਦ ਰਚੀ ਰੁਚਰ ਰੁਚ ਬੋਰੇ।
ਇਹੀ ਆਖਦੇ ਹਨ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹ ਜੋੜੀ ਪਰਮਾਤਮਾ ਨੇ ਆਪ ਰਚੀ ਹੈ, ਆਪ ਅਕਾਲ ਪੁਰਖ ਨੇ ਬਣਾਈ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਧੰਨ ਮਾਤਾ ਗੁਜਰੀ ਜੀ ਹਨ।
ਕਰ ਕੰਗਣਾ ਤਬ ਚੁਰਵਾਯੋ ਇਮ ਵਿਆਹ ਪ੍ਰਸੰਗ ਬਨਾਯੋ।
ਇਸ ਤਰ੍ਹਾਂ ਜਦੋਂ ਸਾਰਾ ਵਿਆਹ ਦਾ ਪ੍ਰਸੰਗ ਕਵੀ ਸੁਣਾ ਰਹੇ ਹਨ ਤੇ ਕਵੀ ਜੀ ਬਿਆਨ ਕਰ ਰਹੇ ਹਨ, ਕਰ ਕੰਗਣਾ ਤਬ ਛੁਰਵਾਯੋ, ਜਿਹੜੇ ਹੱਥ ਦਾ ਕੰਗਣ ਆਦਿਕ ਪਾਇਆ ਗਿਆ ਹੈ ਉਹ ਸਭ ਉਤਾਰਿਆ ਗਿਆ ਹੈ।
ਵਿਆਹ ਪ੍ਰਸੰਗ ਬਨਾਯੋ ਨੈ ਵਰਨਨ ਕੀਨ ਵਿਸਾਲਾ ਇਸ ਪੱਡੇ ਸਫਲ ਸੁਖ ਜਾਲਾ।
ਖਾਲਸਾ ਜੀਓ, ਇਸ ਤਰ੍ਹਾਂ ਸਾਰਾ ਵਿਆਹ ਦਾ ਪ੍ਰਸੰਗ ਕਵੀ ਸੰਤੋਖ ਸਿੰਘ ਜੀ ਨੇ ਆਪ ਜੀ ਨੂੰ ਸੁਣਾਇਆ ਹੈ। ਪੂਰਾ ਪ੍ਰਸੰਗ ਤੇ ਸੁਣਾਇਆ ਨਹੀਂ ਜਾ ਸਕਦਾ। ਕਵੀ ਜੀ ਬਿਆਨ ਕਰ ਰਹੇ ਜਿਤਨੀ ਤੁਸ਼ ਬੁੱਧੀ ਸਾਡੇ ਕੋਲ ਹੈ ਉਤਨੀ ਆਪ ਜੀ ਨੂੰ ਸੁਣਾਈ ਗਈ ਹੈ।
ਸਭ ਮੇਲ ਕਿਤਕ ਦਿਨ ਪਾਚੇ ਹੋਏ ਹਰ ਕਰੈਨੀ ਬਾਚੇ।
ਵਿਆਹ ਤੋਂ ਬਾਅਦ ਜਿਹੜਾ ਮੇਲ ਆਇਆ ਹੈ ਤੇ ਮੇਲ ਉੱਥੇ ਕੁਛ ਦਿਨ ਰਹਿ ਕੇ ਸਭ ਆਪਣੇ ਘੜਾਂ ਨੂੰ ਜਾਣ ਦੀ ਤਿਆਰੀ ਕਰਨ ਲੱਗੇ ਹਨ।
ਬਹੁ ਗ੍ਰਾਮ ਪੁਰਨ ਤੇ ਆਏ ਸਨਬੰਧੀ ਪ੍ਰੇਮ ਸਬਾਏ।
ਦੂਰ ਦੂਰ ਤੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਆਏ ਸਾਗ ਸਰਬੰਧੀ ਸਭ ਸਤਿਗੁਰਾਂ ਦੇ ਕੋਲ ਹੀ ਰਹਿ ਰਹੇ ਹਨ।
ਚਿਰਕਾਲ ਬੀਤੇ ਪਾ ਮੇਲਾ ਪੁਨ ਵਿਆਹ ਉਛਾ ਸੁਹੇਲਾ।
ਬਹੁਤਾ ਸਮਾਂ ਹੋ ਗਿਆ, ਕਈਆਂ ਨੂੰ ਮਹੀਨਾ ਮਹੀਨਾ ਹੋ ਗਿਆ ਸਤਿਗੁਰਾਂ ਦੇ ਕੋਲ ਆ ਕੇ ਦਰਸ਼ਨ ਕਰਦੇ ਤੇ ਵਿਆਹ ਵਿਖੇ ਖੁਸ਼ੀਆਂ ਵਧਾਉਂਦੇ ਹਨ। ਇਸ ਤਰ੍ਹਾਂ ਗੁਰਸਿੱਖ ਵਿਆਹ ਦੇ ਇਸ ਆਨੰਦ ਵਿਖੇ ਸਤਿਗੁਰਾਂ ਦੇ ਕੋਲ ਹੀ ਰਹਿ ਰਹੇ ਹਨ।
ਇਸ ਕਾਰਨ ਤੇ ਸੁਖ ਪਾਰੇ ਨੈ ਸਿਮਰੈ ਸਦਨ ਪਿਛਾਰੇ।
ਕਿਸੇ ਨੂੰ ਆਪਣਾ ਘਰ ਯਾਦ ਆਉਂਦਾ ਹੀ ਨਹੀਂ ਵੀ ਸਤਿਗੁਰਾਂ ਦੇ ਘਰ ਵਿਆਹ ਹੈ। ਇੱਕ ਤਾਂ ਗੁਰੂ ਦੇ ਦਰਸ਼ਨ ਕਰ ਰਹੇ, ਦੂਜਾ ਜਲ ਪਾਣੀ ਛੱਕ ਰਹੇ, ਤੀਜੇ ਵਿਆਹ ਦਾ ਆਨੰਦ ਮਾਣ ਰਹੇ ਹਨ ਤੇ ਜਿਹੜੇ ਜਿਹੜੇ ਸਾਗ ਸੰਬੰਧੀ ਆਏ ਸਭਨਾਂ ਨੂੰ ਆਪਣਾ ਘਰ ਭੁੱਲ ਗਿਆ ਹੈ, ਸਭ ਇੱਥੇ ਹੀ ਰਹਿ ਰਹੇ ਹਨ।
ਬਸਰ ਜਬੈ ਬਿਤਾਏ ਲਖ ਗਮਨ ਅਬੈ ਬਨ ਆਏ।
ਜਦੋਂ ਬਹੁਤ ਦਿਨ ਉੱਥੇ ਬਤੀਤ ਹੋਏ ਸਾਗ ਸੰਬੰਧੀਆਂ ਨੇ ਕੀਤੇ ਹਨ ਤੇ ਫਿਰ ਸਭਨਾਂ ਨੇ ਆਪਣੇ ਘਰ ਜਾਣ ਦੀ ਤਿਆਰੀਆਂ ਕੀਤੀਆਂ ਹਨ।
ਤਨ ਬਸਨ ਬਿਬੂ ਕਨ ਦੀਨੇ ਕਰ ਪ੍ਰੇਮ ਵਿਸਰਜਨ ਕੀਨੇ।
ਸਤਿਗੁਰਾਂ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਤੇ ਮਾਤਾ ਨਾਨਕੀ ਜੀ ਨੇ ਸਭ ਸਾਗ ਸੰਬੰਧੀਆਂ ਨੂੰ ਬਸਤਰ ਅਰਪਣ ਕੀਤੇ, ਧਨ ਅਰਪਣ ਕੀਤੇ, ਗਹਿਣੇ ਆਦਿਕ ਅਰਪਣ ਕੀਤੇ ਹਨ।
ਸਭ ਤ੍ਰੇਹਣ ਪੱਲੇ ਚਾਲੇ ਕੈ ਬਾਕ ਪ੍ਰੇਮ ਕੇ ਨਾਲੇ।
ਤ੍ਰੇਹਣ ਗੋਤ ਧੰਨ ਧੰਨ ਗੁਰੂ ਅੰਗਦ ਦੇਵ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੇ। ਭੱਲੇ ਗੋਤ ਗੁਰੂ ਅਮਰਦਾਸ, ਜਿਹੜੇ ਇਹਨਾਂ ਦੇ ਸਾਗ ਸੰਬੰਧੀ ਰਿਸ਼ਤੇਦਾਰ ਆਦਿਕ ਸਭ ਆਏ ਹਨ, ਸਭਨਾਂ ਨੂੰ ਸਤਿਗੁਰਾਂ ਨੇ ਸਨਮਾਨ ਕੀਤਾ ਹੈ। ਸਤਿਗੁਰ ਜੀ ਬਸਤਰ ਆਦਿਕ ਮਿਠਾਈ ਆਦਿਕ ਦੇ ਰਹੇ ਹਨ।
ਹੁਣ ਹਰੀ ਚੰਦ ਅਰ ਰਾਮਾ ਚੜ ਬੈਲਨ ਗਮਨੇ ਧਾਮਾ।
ਹਰੀ ਚੰਦ ਅਤੇ ਭਾਈ ਰਾਮਾ ਜੀ ਬੈਲਾਂ ਤੇ ਚੜ ਕੇ ਆਪਣੇ ਘਰਾਂ ਨੂੰ ਜਾ ਰਹੇ ਹਨ।
ਹਰ ਗੋਬਿੰਦ ਜਸ ਉਚਰੰਤੇ ਪ੍ਰਸਥਾਨੋ ਪੰਥ ਕਰੰਤੇ।
ਸਭ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਸ ਉਚਾਰਨ ਕਰਦੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਜਿਹੜੇ ਮੀਰੀ ਪੀਰੀ ਦੇ ਮਾਲਕ, ਲੋਕ ਪਲੋਕ ਦੇ ਸੁਖ ਦੇਣ ਵਾਲੇ। ਇਸ ਤਰ੍ਹਾਂ ਇਹ ਸਾਰੇ ਸਾਖ ਸੰਬੰਧੀ ਗੁਰੂ ਦਾ ਜਸ ਕਰਦੇ ਹੋਏ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਹਨ।
ਨਿਜ ਤ੍ਰਿਆ ਯੁਤ ਗਮਨਿਓ ਦੁਆਰਾ ਕਰ ਜਥਾ ਜੋਗ ਬਿਵਾਰਾ।
ਸਾਰੇ ਆਪਣੇ ਘਰ ਵਾਲੀਆਂ ਸਹਿਤ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਹਨ ਤੇ ਇਸ ਵਿਆਹ ਦੇ ਆਨੰਦ ਵਿਖੇ ਜਿਨ੍ਹਾਂ ਨੂੰ ਖੁਸ਼ੀ ਆਈ ਹੈ ਉਹ ਆਨੰਦ ਵਿਖੇ ਜਾ ਰਹੇ ਹਨ।
ਸੁਤ ਸਾਧੂ ਧਰਮ ਲੈ ਕੇ ਸਤਿਗੁਰ ਕੋ ਬੰਧਨ ਕਹਿ ਕੇ।
ਭਾਈ ਸਾਧੂ ਭਾਈ ਧਰਮਾ ਇਹ ਦੋਵੇਂ ਪਿਓ ਪੁੱਤਰ ਇਹ ਸਤਿਗੁਰਾਂ ਤੋਂ ਆਗਿਆ ਲੈ ਕੇ ਘਰ ਜਾਣ ਦੀ ਤਿਆਰੀ ਕਰ ਰਹੇ ਹਨ।
ਮਿਲ ਬੀਰੋ ਗੁਰ ਪਿਤ ਸੰਗਾ ਦੋ ਮਾਤਨ ਮਿਲੀ ਉਮੰਗਾ।
ਮਾਤਾ ਮਰਵਾਹੀ ਜੀ, ਮਾਤਾ ਨਾਨਕੀ ਜੀ ਆਦਿਕ ਮਾਤਾਵਾਂ ਨੂੰ ਮਿਲਣ ਲਈ ਬੀਬੀ ਬੀਰੋ ਜੀ ਅੱਗੇ ਹੋਏ, ਜਿਨ੍ਹਾਂ ਦਾ ਵਿਆਹ ਪਹਿਲੇ ਹੋ ਗਿਆ ਸੀ ਤੇ ਇਹ ਮਾਤਾਵਾਂ ਨੂੰ ਦਰਸ਼ਨ ਕਰਕੇ ਮਿਲ ਕੇ ਤੇ ਬੜੇ ਆਨੰਦ ਵਿਖੇ ਹਨ।
ਤਨ ਬਸਨ ਬਿਬੂ ਕਨ ਲੀਨੇ ਮਿਲ ਪ੍ਰਾਤਨ ਸੋਇਤ ਕੀਨੇ।
ਸਤਿਗੁਰਾਂ ਨੇ ਅਤੇ ਮਾਤਾਵਾਂ ਨੇ ਆਪਣੀ ਬੇਟੀ ਨੂੰ ਧਨ ਬਸਤਰ ਆਦਿ ਦਿੱਤੇ ਹਨ ਤੇ ਫਿਰ ਵਿਦਾ ਕਰਨ ਲਈ ਤਿਆਰ ਬਰ ਤਿਆਰ ਹੋਏ ਹਨ।
ਨਿਜ ਸਦਨ ਗਈ ਸੁਖ ਪਾਏ ਪਰਿਵਾਰ ਹੇਰ ਸਮਦਾਏ।
ਬੀਬੀ ਬੀਰੋ ਜੀ ਬੜੀ ਖੁਸ਼ੀ ਨਾਲ ਬੜੇ ਆਨੰਦ ਨਾਲ ਆਪਣੇ ਘਰ ਗਏ ਹਨ ਤੇ ਆਪਣੇ ਘਰ ਜਾ ਕੇ ਸੁਖ ਪਾ ਰਹੇ ਹਨ।
ਤਬ ਰਾਏ ਜੋਧ ਗੁਰ ਪਾਸਾ ਕਰ ਬੰਦ ਕਰੀ ਅਰਦਾਸਾ।
ਭਾਈ ਰਾਏ ਜੋਧ ਜੀ ਆਏ, ਜਿਹਦਾ ਨਾਮ ਜੋਧ ਸ਼ਾਹ ਵੀ ਹੈ। ਇਹ ਜੋਧ ਸ਼ਾਹ ਗੁਰੂ ਚਰਨਾਂ ਵਿਖੇ ਆ ਕੇ ਵੰਦਨਾ ਕਰ ਰਿਹਾ ਹੈ, ਬੇਨਤੀ ਕਰਨ ਲੱਗਾ ਹੈ।
ਨਿਜ ਸੁਤ ਕੋ ਪਾਇਨ ਪਾਵਾ ਜਿਸ ਫੱਤਾ ਨਾਮ ਰਖਾਵਾ।
ਇਹਦਾ ਪੁੱਤਰ ਹੈ ਭਾਈ ਫੱਤਾ ਤੇ ਇਸ ਨੇ ਆਪਣੇ ਪੁੱਤਰ ਨੂੰ ਭਾਈ ਫੱਤੇ ਨੂੰ ਗੁਰੂ ਚਰਨਾਂ ਵਿਖੇ ਮੱਥਾ ਟਿਕਾਇਆ ਹੈ, ਚਰਨ ਵੰਦਨਾ ਕਰਵਾਈ ਹੈ।
ਹੁਣ ਪ੍ਰਾਤਾ ਸ਼ਾਹ ਸਲੀਮੋ ਕਰ ਬੰਦਤ ਚਾਤ ਛੇਮੂ।
ਭਾਈ ਜੋਧ ਸ਼ਾਹ ਦਾ ਇੱਕ ਭਰਾ ਹੈ ਜਿਹਦਾ ਨਾਮ ਇੱਥੇ ਕਵੀ ਜੀ ਬਿਆਨ ਕਰ ਰਹੇ ਕਿ ਰਾਏ ਸਲੇਮੂ ਹੈ, ਜਿਹਦਾ ਨਾਮ ਰਾਏ ਸਲੇਮ। ਇਸ ਨੇ ਵੀ ਗੁਰੂ ਚਰਨਾਂ ਵਿਖੇ ਪ੍ਰੇਮ ਨਾਲ ਮੱਥਾ ਟੇਕਿਆ ਹੈ।
ਤ੍ਰਿਆ ਸਿੱਖ ਸੁਤਾ ਚਲ ਆਏ ਪੱਗ ਕਰਿਓ ਪ੍ਰਣਾਮ ਗੁਸਾਏ।
ਜੋਧ ਸ਼ਾਹ ਦੀ ਘਰਵਾਲੀ ਜਿਹੜੀ ਗੁਰਸਿੱਖ ਦੀ ਬੇਟੀ ਸੀ ਤੇ ਇਸ ਨੇ ਵੀ ਆ ਕੇ ਚਰਨਾਂ ਤੇ ਮੱਥਾ ਟੇਕਿਆ ਹੈ, ਚਰਨ ਵੰਦਨਾ ਕੀਤੀ ਹੈ।
ਸਭ ਉਪਰ ਖੁਸ਼ੀ ਵਿਸਾਲਾ ਗੁਰ ਕਰਤ ਪਏ ਤਿਸ ਕਾਲਾ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਭਨਾਂ ਉੱਤੇ ਖੁਸ਼ੀ ਕੀਤੀ ਹੈ, ਰਾਏ ਜੋਧ ਦੇ ਉੱਤੇ, ਇਹਦੇ ਪੁੱਤਰ ਉੱਤੇ, ਇਹਦੇ ਭਰਾ ਉੱਤੇ, ਇਹਦੀ ਘਰਵਾਲੀ ਉੱਤੇ ਮਹਾਰਾਜ ਨੇ ਖੁਸ਼ੀਆਂ ਕੀਤੀਆਂ ਹਨ।
ਹੋਏ ਵਿਦਾ ਪੰਥ ਪ੍ਰਸਥਾਨੇ ਗੁਰ ਜਸ ਕੋ ਕਰਤ ਬਖਾਨੇ।
ਇਸ ਤਰ੍ਹਾਂ ਭਾਈ ਰਾਏ ਜੋਧ ਜੀ ਸਤਿਗੁਰਾਂ ਤੋਂ ਵਿਦਾ ਲੈ ਕੇ ਆਪਣੇ ਇਲਾਕੇ ਕਾਂਗੜ ਵਿਖੇ ਗਏ ਹਨ।
ਹੁਣ ਸਾਧੂ ਰੂਪਾ ਆਇਓ ਪਗ ਪੰਕਜ ਸੀਸ ਨਿਵਾਯੋ।
ਭਾਈ ਸਾਧੂ ਜੀ ਭਾਈ ਰੂਪਾ ਜੀ ਫਿਰ ਆਏ ਹਨ, ਜਿਨ੍ਹਾਂ ਨੇ ਗੁਰੂ ਚਰਨਾਂ ਵਿਖੇ ਮੱਥਾ ਟੇਕਿਆ ਹੈ, ਸੀਸ ਨਿਵਾਇਆ ਹੈ।
ਕਰ ਬਿਨਤੀ ਸਦਨ ਪਿਆਨੇ ਗੁਰ ਖੁਸ਼ੀ ਕੀਨ ਹਿਤ ਠਾਨੇ।
ਇਹ ਦੋਵੇਂ ਪਿਓ ਪੁੱਤਰ ਗੁਰੂ ਚਰਨਾਂ ਵਿਖੇ ਬੇਨਤੀ ਕਰਕੇ ਆਪਣੇ ਘਰ ਚਲੇ ਗਏ ਹਨ।
ਇਤਿਆਦਕ ਮੇਲ ਜੇ ਸਾਰਾ ਮਿਲ ਨਿਜ ਨਿਜ ਸਦਨ ਸਿਦਾਰਾ।
ਇਸ ਤਰ੍ਹਾਂ ਖਾਲਸਾ ਜੀ ਉਹ ਸਾਰਾ ਮੇਲ ਆਪਣੇ ਆਪਣੇ ਘਰਾਂ ਨੂੰ ਜਾ ਰਿਹਾ। ਬੀਬੀ ਬੀਰੋ ਜੀ, ਭਾਈ ਜੋਧ ਸ਼ਾਹ ਜੀ, ਭਾਈ ਧਰਮਾ ਜੀ, ਭਾਈ ਸਾਧੂ ਜੀ, ਸਾਰੇ ਗੁਰਸਿੱਖ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਹਨ ਤੇ ਆਨੰਦ ਮਾਣ ਰਹੇ ਹਨ।
ਗੁਰ ਕੀਰਤ ਭਗਤ ਜਾਤੇ ਸਤਨਾਮ ਸਿਮਰ ਸੁਖ ਰਾਤੇ।
ਜਿਨ੍ਹਾਂ ਗੁਰਸਿੱਖਾਂ ਦੇ ਮਨ ਵਿਖੇ ਸਿੱਖੀ ਹੈ, ਪ੍ਰੇਮ ਭਾਵਨਾ ਹੈ, ਗੁਰੂ ਤੇ ਭਰੋਸਾ ਹੈ, ਸਭ ਘਰ ਜਾਂਦੇ ਹੋਏ ਗੁਰੂ ਗੁਰੂ ਦਾ ਜਾਪ ਕਰ ਰਹੇ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇ। ਜਿਹੜੇ ਤਾਂ ਗੁਰਸਿੱਖ ਆਪਣੇ ਘਰ ਤੋਂ ਇਕਦਮ ਚਲਦੇ ਗੁਰੂ ਘਰ ਲਈ ਤੇ ਮਹਾਰਾਜ ਆਪ ਲੈਣ ਲਈ ਆਉਂਦੇ, ਜਿਹੜੇ ਵਾਪਸ ਜਾਂਦੇ ਸਤਿਗੁਰੂ ਜੀ ਉਹਨਾਂ ਦੇ ਨਾਲ ਵੀ ਜਾਂਦੇ, ਪਰ ਜਿਹੜੇ ਗੁਰੂ ਗੁਰੂ ਦਾ ਜਾਪ ਕਰਦੇ ਹੋਣ। ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਏ ਹਰ ਬਿੰਦ। ਇੱਕ ਕਦਮ ਤੁਰਦੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਗੁਰਸਿੱਖ ਕਰਦੇ ਹੋਏ ਆਪਣੇ ਘਰਾਂ ਨੂੰ ਜਾ ਰਹੇ ਹਨ।
ਹੁਣ ਸਤਿਗੁਰ ਸਮਾਂ ਬਿਤਾਇਓ ਕਰਤਾਰਪੁਰੇ ਸੁਖ ਪਾਇਓ।
ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਮਾਂ ਬਿਤਾਇਆ ਹੈ ਤੇ ਸਤਿਗੁਰੂ ਜੀ ਕਰਤਾਰਪੁਰ ਸਾਹਿਬ ਰਹਿ ਕੇ ਸੁਖ ਆਨੰਦ ਭੋਗ ਰਹੇ ਹਨ ਅਤੇ ਰੋਜ਼ ਸ਼ਿਕਾਰ ਖੇਡਦੇ ਹਨ।
ਜਬ ਦਿਵਸ ਪੁਰਬ ਕੋ ਆਵੇ ਸਿੱਖ ਸੰਗਤ ਮਿਲ ਬੋ ਜਾਵੇ।
ਜਦੋਂ ਕੋਈ ਪੁਰਬ ਹੋਵੇ, ਵਿਸਾਖੀ ਹੋਵੇ ਜਾਂ ਦੀਪ ਮਾਲਾ ਦਾ ਮੇਲਾ ਹੋਵੇ, ਉਦੋਂ 6 ਮਹੀਨੇ ਬਾਅਦ ਗੁਰਸਿੱਖ ਗੁਰੂ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਇਸ ਤਰ੍ਹਾਂ ਮਹਾਰਾਜ ਵਿਸ਼ੇਸ਼ ਪੁਰਬ ਨੂੰ ਸਿੱਖਾਂ ਨੂੰ ਦਰਸ਼ਨ ਬਖਸ਼ਦੇ ਹਨ ਅਤੇ ਆਨੰਦ ਦਿੰਦੇ ਹਨ।
ਦੀਪ ਮਾਲ ਬੈਸਾਖ ਸਭ ਆਵਤ ਦਰਸ਼ਨ ਕਾਂਕੇ।
ਜਿਹੜੇ ਤਾਂ ਨੇੜੇ ਦੇ ਸਿੱਖ ਹਨ ਉਹ ਤਾਂ ਰੋਜ਼ ਆ ਕੇ ਦਰਸ਼ਨ ਕਰ ਲੈਂਦੇ, ਜਿਹੜੇ ਦੂਰ ਰਹਿੰਦੇ ਢਾਕੇ ਬੰਗਲੇ ਵਿਖੇ ਰਹਿੰਦੇ, ਦੱਖਣ ਵਿਖੇ ਰਹਿੰਦੇ, ਕਾਬਲ ਕੰਧਾਰ ਵਿਖੇ ਰਹਿੰਦੇ, ਉਹ ਗੁਰਸਿੱਖ ਤਕਰੀਬਨ 6 ਮਹੀਨੇ ਬਾਅਦ ਜਾਂ ਤਾਂ ਵਿਸਾਖੀ ਨੂੰ ਜਾਂ ਦੀਪ ਮਾਲਾ ਨੂੰ ਆ ਕੇ ਗੁਰੂ ਦੇ ਦਰਸ਼ਨ ਕਰਦੇ ਹਨ। ਜਿਹੜੇ ਜਿਹੜੇ ਗੁਰਸਿੱਖ ਇਹਨਾਂ ਤਿਉਹਾਰਾਂ ਵਿਖੇ ਆ ਕੇ ਗੁਰੂ ਦੇ ਦਰਸ਼ਨ ਕਰਦੇ, ਸਭ ਨਿਹਾਲ ਨਿਹਾਲ ਹੁੰਦੇ ਹਨ।
ਕਨ ਅਰਪੈ ਵਸਤਨ ਆਨੈ ਪਗ ਪੰਕਜ ਬੰਧਨ ਠਾਨੈ।
ਤੇ ਸਿੱਖ ਜਿਹੜੇ ਦਸਾਂ ਨੋਹਾਂ ਦੀ ਕਿਰਤ ਕਰਦੇ ਉਹ ਗੁਰੂ ਦੇ ਨਿਮਿਤ ਆਪਣੀ ਦਸਵੰਧ ਅਰਪਣ ਕਰਦੇ। ਮਹਾਰਾਜ ਇਹ ਸਾਡੀ ਦਸਵੰਧ ਦੀ ਕਮਾਈ ਹੈ ਸਤਿਗੁਰੂ ਜੀ, ਇਹਨੂੰ ਲੇਖੇ ਲਗਾ ਲੈਣਾ ਆਪ ਜੀ, ਇਹਨੂੰ ਅਰਪਣ ਕਰ ਲੈਣਾ, ਸਾਡੀ ਇਹ ਭੇਟਾ ਸਵੀਕਾਰ ਕਰ ਲੈਣਾ।
ਦਰਬ ਬਿਭੂਕਨ ਨਾਨਾ ਪਤ ਅਦਭੁਤ ਮੋਲ ਮਾਨਾ।
ਗੁਰਸਿੱਖ ਧਨ ਲੈ ਕੇ ਆਉਂਦੇ, ਗਹਿਣੇ ਲੈ ਕੇ ਆਉਂਦੇ, ਘੋੜੇ ਲੈ ਕੇ ਆਉਂਦੇ, ਸ਼ਸਤਰ ਲੈ ਕੇ ਆਉਂਦੇ ਕਿ ਮਹਾਰਾਜ ਯੋਧੇ ਹਨ, ਤੇ ਯੋਧੇ ਨੂੰ ਲੋੜ ਹੈ ਘੋੜਿਆਂ ਦੀ, ਸ਼ਸਤਰਾਂ ਦੀ, ਧਨ ਦੀ ਵੀ ਲੋੜ ਹੈ, ਲੰਗਰ ਚਲਾਉਣਾ ਹੈ ਤੇ ਧਨ ਦੀ ਲੋੜ ਹੈ, ਯੋਧੇ ਰੱਖਣੇ, ਕਈ ਯੋਧੇ ਤਨਖਾਹ ਦੇ ਰੱਖਣੇ ਪੈਂਦੇ, ਉਹਨਾਂ ਨੂੰ ਧਨ ਦੇਣਾ ਪੈਂਦਾ, ਤੇ ਯੋਧਿਆਂ ਲਈ ਸ਼ਸਤਰ ਦੀ ਲੋੜ ਹੈ, ਤੇਗ ਦੀ ਲੋੜ ਹੈ, ਤਲਵਾਰ ਦੀ ਲੋੜ ਹੈ, ਤੀਰ ਕਮਾਨ ਦੀ ਲੋੜ ਹੈ। ਇਸ ਤਰ੍ਹਾਂ ਇਹ ਸੇਵਾਦਾਰ, ਇਹ ਜਿਹੜੇ ਜਿਹੜੇ ਗੁਰਸਿੱਖ ਆਪਣੇ ਘਰਾਂ ਤੋਂ ਦਸਵੰਧ ਲੈ ਕੇ ਆਉਂਦੇ ਹਨ, ਕਈ ਤਾਂ ਧਨ ਲੈ ਕੇ ਆਉਂਦੇ, ਕਈ ਗਹਿਣੇ ਲੈ ਕੇ ਆਉਂਦੇ ਤੇ ਕਈ ਹੋਰ ਭਟਾਵਾਂ ਲੈ ਕੇ ਆਉਂਦੇ ਹਨ।
ਸ਼ਸਤਰ ਅਨੇਕ ਪ੍ਰਕਾਰੇ ਹੈ ਆਨੇ ਦੇ ਧਨ ਭਾਰੇ,
ਕਈ ਅਨੇਕਾਂ ਤਰ੍ਹਾਂ ਦੇ ਸ਼ਸਤਰ ਲੈ ਕੇ ਆਉਂਦੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਲਗੀਧਰ ਪਿਤਾ ਦੋਵਾਂ ਨੂੰ ਬਹੁਤਾ ਪ੍ਰੇਮ ਸੀ ਸ਼ਸਤਰਾਂ ਨਾਲ। ਗੁਰੂ ਹਰ ਰਾਏ ਸਾਹਿਬ, ਗੁਰੂ ਅੱਠਵੇਂ ਪਾਤਸ਼ਾਹ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਨਾਵੇਂ ਪਾਤਸ਼ਾਹ, ਇਹ ਗੁਰੂ ਸਾਹਿਬਾਨ, ਤਿੰਨ ਗੁਰੂ ਸਾਹਿਬਾਨ ਤਾਂ ਸ਼ਸਤਰਾਂ ਦੇ ਧਾਰਨੀ ਵੀ ਰਹੇ ਤੇ ਜ਼ਿਆਦਾਤਰ ਇਹਨਾਂ ਦੀ ਬਿਰਤੀ ਰਹੀ ਭਗਤੀ ਵਾਲੀ, ਨਾ ਜੰਗ ਕਰਨਾ, ਸਹਿਜ ਵਿਖੇ ਰਹਿਣਾ। ਪਰ ਗੁਰੂ ਤੇਗ ਬਹਾਦਰ ਸਾਹਿਬ ਤੇ ਸਪੁੱਤਰ ਮਹਾਨ ਯੋਧੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 14 ਯੁੱਧ ਲੜੇ ਦੁਸ਼ਟਾਂ ਦਾ ਨਾਸ਼ ਕਰਨ ਲਈ, ਇਨਸਾਫ ਲਈ, ਕਿ ਸਮਾਜ ਨੂੰ ਜਗਾਉਣਾ ਹੈ। ਇਹ ਜਿਹੜੀ ਕਾਇਰਾਂ ਦੀ ਕੌਮ ਹੈ, ਇਹ ਸਮਾਜ ਹੈ, ਇਹਨੂੰ ਜਗਾਉਣਾ ਹੈ। ਇਹਨਾਂ ਅੰਦਰ ਜਿਹੜੀ ਬੁਜ਼ਦਿਲੀ ਭਰੀ ਹੈ, ਉਹਨਾਂ ਅੰਦਰ ਵੀਰ ਰਸ ਪੈਦਾ ਕਰਨਾ ਹੈ। ਇਸ ਕਰਕੇ ਸਤਿਗੁਰਾਂ ਨੇ ਵੀਰ ਰਸੀ ਬਾਣੀ ਦਾ ਪ੍ਰਵਾਹ ਪੈਦਾ ਕੀਤਾ। ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰਤੀਰ, ਸਹਿਬ ਸਰੋਹੀ ਸਹਿਤੀ ਯਹ ਹਮਾਰੇ ਪੀਰ, ਤੀਰ ਤੁਹੀ ਸਹਿਤੀ ਤੁਹੀ, ਤੁਹੀ ਤਬਰ ਤਰਿਬਾਰ, ਨਾਮ ਤਿਹਾਰੋ ਜੋ ਜਪੈ ਭਏ ਸਿੰਧ ਪਾਰ। ਇਹ ਬਾਣੀ ਦਾ ਭਾਵ ਹੀ ਇਹੀ ਹੈ, ਸਾਡੇ ਸ਼ਸਤਰ ਇਹ ਸਾਡੇ ਪੀਰ ਹਨ, ਸਾਡੇ ਪੂਜਨੀਕ ਹਨ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੀ ਅੰਦਰੂਨੀ ਆਤਮਾ ਲਈ ਹੈ, ਤੇ ਸ਼ਸਤਰ ਇੱਕ ਯੋਧੇ ਲਈ, ਯੁੱਧ ਲਈ, ਧਰਮ ਯੁੱਧ ਲਈ, ਕਿਸੇ ਸੰਤ ਦੀ ਰਕਸ਼ਾ ਕਰਨ ਲਈ, ਕਿਸੇ ਗਰੀਬ ਦੀ ਰਕਸ਼ਾ ਲਈ ਹੈ ਤੇ ਜਰਵਾਣੇ ਦੀ ਪਕਸ਼ਾ ਲਈ ਹੈ। ਇਸ ਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਇਹ ਮਰਿਆਦਾ ਆਰੰਭ ਹੋਈ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ 4 ਜੰਗਾਂ ਲੜੀਆਂ, ਕਿੰਨਾ ਖਾਤਰ, ਇਨਸਾਫ ਖਾਤਰ, ਦੁਸ਼ਟਾਂ ਦਾ ਨਾਸ਼ ਕਰਨ ਲਈ। ਤੇ ਮਹਾਰਾਜ ਜੀ ਸ਼ਸਤਰਾਂ ਦੇ ਪ੍ਰੇਮੀ ਹਨ ਤੇ ਸਤਿਗੁਰਾਂ ਲਈ ਇਹ ਸੇਵਾਦਾਰ, ਇਹ ਸ਼ਰਧਾਲੂ, ਇਹ ਗੁਰਸਿੱਖ ਆਪਣੇ ਮਨ ਦੀ ਕਾਮਨਾ ਪੂਰੀ ਕਰਨ ਲਈ ਸ਼ਸਤਰ ਆਦਿਕ ਲੈ ਕੇ ਆ ਰਹੇ ਹਨ।
ਮਨ ਕਰਤ ਕਾਮਨਾ ਪਾਵੈ, ਸਿੱਖ ਦੂਰ ਦੂਰ ਤੇ ਆਵੈ।
ਜਿਹੜੇ ਸਿੱਖ ਦੂਰ ਦੂਰ ਤੋਂ ਆਉਂਦੇ, ਭਟਾਵਾਂ ਲੈ ਕੇ ਆਉਂਦੇ, ਧਨ ਲੈ ਕੇ ਆਉਂਦੇ, ਬਸਤਰ ਲੈ ਕੇ ਆਉਂਦੇ, ਸ਼ਸਤਰ ਲੈ ਕੇ ਆਉਂਦੇ, ਘੋੜੇ ਲੈ ਕੇ ਆਉਂਦੇ, ਗਹਿਣੇ ਲੈ ਕੇ ਆਉਂਦੇ, ਉਹ ਸਭਨਾਂ ਦੀ ਕੋਈ ਮਨੋਕਾਮਨਾ ਹੁੰਦੀ ਹੈ। ਕਈ ਤਾਂ ਗੁਰਸਿੱਖ ਮਨੋਕਾਮਨਾ ਇੱਕ ਰੱਖਦੇ, ਮਹਾਰਾਜ ਸਾਡੇ ਘਰ ਵਿੱਚ ਖੁਸ਼ੀਆਂ ਆਣ, ਤੇ ਕਈ ਗੁਰਸਿੱਖ ਇੱਛਾ ਰੱਖਦੇ, ਮਹਾਰਾਜ ਸਾਡਾ ਇਹ ਜੀਵਨ ਸਫਲਾ ਹੋ ਜਾਵੇ, ਸਾਨੂੰ ਸਿੱਖੀ ਪ੍ਰਾਪਤ ਹੋਵੇ। ਇਸ ਤਰ੍ਹਾਂ ਇਹ ਗੁਰਸਿੱਖ ਜਿਹੜੇ ਭਟਾਵਾਂ ਲੈ ਕੇ ਆਉਂਦੇ, ਸਭਨਾਂ ਦੀ ਮਨੋਕਾਮਨਾ ਮਹਾਰਾਜ ਸਤਿਗੁਰੂ ਜੀ ਪੂਰੀ ਕਰਦੇ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਈਹਾਂ ਉਹਾਂ ਸੱਚ ਹੋਵੇ। ਸਤਿਗੁਰੂ ਜੀ ਆਪਣੇ ਮੁਖ ਤੋਂ ਆਖ ਦੇਣ ਤੇ ਉਹ ਬਚਨ ਉਸੇ ਵੇਲੇ ਪ੍ਰਫੁੱਲਿਤ ਹੁੰਦਾ, ਸਫਲਾ ਹੁੰਦਾ, ਤੇ ਗੁਰਸਿੱਖਾਂ ਦੀ ਮਨੋਕਾਮਨਾ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਪੂਰੀ ਕਰਦੇ ਹਨ।
ਜੈ ਸਤਿਗੁਰ ਨਿਜ ਸਿੱਖ ਜਿਉਵੈ, ਸਭ ਥਾਨ ਸਹਾਇਕ ਹੋਵੈ।
ਜਿੱਥੇ ਜਿੱਥੇ ਸਤਿਗੁਰ ਜਾਣਦੇ ਕਿ ਸਾਡੇ ਸਿੱਖ ਬੈਠੇ ਹਨ, ਭਾਵੇਂ ਉਹ ਸਿੱਖ ਕਾਬਲ ਵਿਖੇ ਬੈਠਾ ਹੋਵੇ, ਭਾਵੇਂ ਕੰਧਾਰ ਵਿਖੇ ਹੋਵੇ, ਭਾਵੇਂ ਢਾਕੇ ਬੰਗਲੇ ਵਿਖੇ ਹੋਵੇ, ਭਾਵੇਂ ਦੱਖਣ ਵਿਖੇ ਹੋਵੇ, ਗੁਰੂ ਤਾਂ ਜਾਣੀ ਜਾਣੇ। ਸਤਿਗੁਰ ਤਾਂ ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਜਾਣਦੇ ਹਨ ਕਿ ਸਾਡੇ ਗੁਰਸਿੱਖ ਕਿੱਥੇ ਬੈਠੇ ਹਨ, ਭਾਵੇਂ ਗੁਰਸਿੱਖ ਸਾਲ ਸਾਲ ਗੁਰੂ ਕੋਲ ਨਾ ਵੀ ਆਵੇ, ਘਰ ਬਹਿ ਕੇ ਬੰਦਗੀ ਕਰਦਾ ਹੋਵੇ, ਨਾਮ ਜਪਦਾ ਹੋਵੇ, ਦਸਾਂ ਨੂੰ ਉਹਦੀ ਕਿਰਤ ਕਰਦਾ ਹੋਵੇ, ਰੋਜ਼ ਵਾਹਿਗੁਰੂ ਸ਼ਬਦ ਦਾ ਜਾਪ ਕਰਦਾ ਹੋਵੇ, ਸਤਿਗੁਰੂ ਜੀ ਉਹਦੇ ਅੰਦਰ ਦੀ ਵੀ ਜਾਣਦੇ, ਸਾਡਾ ਸਿੱਖ ਉਸ ਥਾਂ ਤੇ ਬੈਠਾ ਭਾਵੇਂ ਕੋਈ ਕਾਬਲ ਵਿਖੇ ਹੈ, ਪਿਸ਼ੋਰ ਵਿਖੇ ਹੈ, ਜਿੱਥੇ ਮਰਜ਼ੀ ਬੈਠਾ ਮਹਾਰਾਜ ਹਰ ਗੁਰਸਿੱਖ ਦੀ ਮਨੋਕਾਮਨਾ ਪੂਰੀ ਕਰਦੇ ਤੇ ਉਹਦੇ ਅੰਗ ਸੰਗ ਸਹਾਈ ਹੁੰਦੇ ਹਨ।
ਕੋ ਦਸਵੰਦ ਦੇਵ ਆਏ ਕੋ ਅਰਪ ਮਨੋਤ ਬਣਾਏ,
ਕੋਈ ਗੁਰੂ ਲਈ ਦਸਵੰਦ ਦੀ ਭੇਟਾ ਲੈ ਕੇ ਆਉਂਦਾ, ਆਪਣੀ ਕਮਾਈ ਦਾ ਦਸਾਂ ਨੋ ਦੀ ਕਮਾਈ ਦਾ ਦਸਵਾਂ ਹਿੱਸਾ ਗੁਰੂ ਦੇ ਨਿਮਿਟ ਗੁਰਸਿੱਖ ਭੇਟਾ ਅਰਪਣ ਕਰਦੇ ਤੇ ਆਪਣੀ ਆਪਣੀ ਮਨੋਤ ਨੂੰ ਗੁਰਸਿੱਖ ਗੁਰੂ ਦੇ ਹਜੂਰ ਰੱਖਦੇ ਹਨ।
ਕਰ ਚਾਓ ਪ੍ਰਥਮ ਕੋ ਆਵੇ ਕੋ ਪ੍ਰੇਮੀ ਦਰਸ਼ਨ ਪਾਵੇ।
ਕਹਿੰਦਾ ਪਹਿਲੀ ਵਾਰੀ ਬੜੇ ਚਾਅ ਨਾਲ ਗੁਰੂ ਦੇ ਦਰਸ਼ਨ ਲਈ ਆਉਂਦੇ, ਜਿਨ੍ਹਾਂ ਨੇ ਕਦੀ ਦਰਸ਼ਨ ਨਹੀਂ ਕੀਤੇ ਉਹ ਪਹਿਲੀ ਵਾਰੀ ਬੜੇ ਚਾਅ ਨਾਲ ਭੇਟਾਵਾਂ ਲੈ ਕੇ ਆਉਂਦੇ, ਅਰਦਾਸ ਕਰਦੇ ਸਤਿਗੁਰੂ ਜੀ ਸਾਡੀ ਇਹ ਮਨੋਕਾਮਨਾ ਪੂਰੀ ਹੋ ਜਾਵੇ। ਤੇ ਸਤਿਗੁਰੂ ਜੀ ਜਿਨ੍ਹਾਂ ਵੱਲ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ, ਕਿਰਪਾ ਦ੍ਰਿਸ਼ਟੀ ਮਹਾਰਾਜ ਜਿਸ ਵੱਲ ਕਰਦੇ ਹਨ ਉਹਦੇ ਦੁੱਖ ਦੂਰ ਕਰਦੇ ਹਨ। ਤੇ ਜਿਹੜੇ ਗੁਰਸਿੱਖ ਅਨੇਕਾਂ ਵਾਰੀ ਆਏ, ਹਰ ਸਾਲ ਆਉਂਦੇ, 6 ਮਹੀਨੇ ਬਾਅਦ ਤਕਰੀਬਨ ਆਈ ਜਾਂਦੇ, ਤੇ ਉਹ ਗੁਰਸਿੱਖ ਵੀ ਗੁਰੂ ਦੇ ਦਰਸ਼ਨ ਕਰਕੇ ਭਟਾਵਾ ਅਰਪਣ ਕਰਦੇ ਹਨ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ।
ਸੁਤ ਆਦ ਕਾਮਨਾ ਪਾਵੇ ਕੋ ਭਗਤ ਗਿਆਨ ਲਿਵ ਲਾਵੇ।
ਆਖੋ ਸਤਨਾਮ ਸ੍ਰੀ। ਇਹ ਸਮਾਜ ਦੀ ਵੀ ਲੋੜ ਹੈ। ਧਨ ਲਕਸ਼ਮੀ ਸੁਤ ਦੇਹੋ ਗੁਰਬਾਣੀ ਦਾ ਵਚਨ ਹੈ ਕਿ ਮਹਾਰਾਜ ਧਨ ਦਵੋ, ਲਕਸ਼ਮੀ ਦਵੋ। ਇਹ ਘਰ ਕੀ ਗੀਹਨ ਚੰਗੀ, ਘਰ ਵਾਲੀ ਵੀ ਚੰਗੀ ਹੋਵੇ, ਪੁੱਤਰ ਵੀ ਚੰਗਾ ਹੋਵੇ, ਸੁਤ ਦੇਹੋ ਪੁੱਤਰ ਵੀ ਹੋਵੇ ਸਿੱਖੀ ਵਾਲਾ, ਨਾਮ ਦਾ ਅਭਿਆਸੀ ਸਿੱਖ ਹੋਵੇ। ਸਤਿਗੁਰੂ ਜੀ ਐਸਾ ਪੁੱਤਰ ਦੇਣਾ ਜਿਹੜਾ ਭੈੜੇ ਕੰਮ ਨਾ ਕਰਦਾ ਹੋਵੇ, ਬਾਣੀ ਦਾ ਰਸੀਆ ਹੋਵੇ, ਨਾਮ ਦਾ ਪ੍ਰੇਮੀ ਹੋਵੇ, ਸਿੱਖ ਹੋਵੇ, ਐਸਾ ਪੁੱਤਰ ਬਖਸ਼ਿਸ਼ ਕਰਨਾ। ਕਈ ਗੁਰਸਿੱਖ ਤਾਂ ਇਹ ਮਨੋਕਾਮਨਾ ਲੈ ਕੇ ਗੁਰੂ ਲਈ ਕਾਰ ਭੇਟਾ ਅਰਪਣ ਕਰਦੇ, ਦਸਵੰਧੀ ਭੇਟਾ ਅਰਪਣ ਕਰਦੇ, ਤੇ ਗਈ ਗੁਰਸਿੱਖ ਆਪਣੇ ਆਤਮ ਗਿਆਨ ਨੂੰ ਪ੍ਰਾਪਤ ਕਰਨ ਲਈ ਆਪਣੀਆਂ ਭੇਟਾਵਾਂ ਗੁਰੂ ਨੂੰ ਅਰਪਣ ਕਰਦੇ। ਮਹਾਰਾਜ ਸਾਨੂੰ ਆਤਮ ਗਿਆਨ ਬਖਸ਼ੋ, ਸਾਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ੋ। ਮਹਾਰਾਜ ਆਤਮ ਹੁੰਦ ਕੀ ਹੈ, ਆਤਮਾ ਦਾ ਗਿਆਨ ਮਹਾਰਾਜ ਬਖਸ਼ਿਸ਼ ਕਰੋ ਕਿ ਕੋ ਆਤਮਾ ਸਰੂਪ ਹੈ। ਗੁਰ ਕਲਗੀਧਰ ਪਾਤਸ਼ਾਹ ਦਸਮ ਗ੍ਰੰਥ ਸਾਹਿਬ ਵਿਖੇ ਬਿਆਨ ਕਰਦੇ ਕਿ ਆਤਮਾ ਦਾ ਸਰੂਪ ਕੀ ਹੈ। ਮਹਾਰਾਜ ਸਾਨੂੰ ਇਹ ਸਮਝਾਵੋ। ਗੁਰਸਿੱਖ ਇਹ ਗਿਆਨ ਪ੍ਰਾਪਤ ਕਰਨ ਲਈ ਅਰਦਾਸ ਬੇਨਤੀ ਕਰਦੇ ਹਨ।
ਇਸ ਲੋਕ ਲੈ ਸੁਖ ਕੋਏ ਪਰ ਲੋਕ ਚਾਹੇ ਗਤ ਹੋਏ।
ਕਈ ਤਾਂ ਚਾਹੁੰਦੇ ਵੀ ਇਸ ਲੋਕ ਵਿਖੇ ਸਾਨੂੰ ਖੁਸ਼ੀਆਂ ਪ੍ਰਾਪਤ ਹੋਣ, ਸਾਡਾ ਇਹ ਲੋਕ ਸਫਲਾ ਹੋਵੇ, ਗਰੀਬੀ ਨਾ ਹੋਵੇ, ਸੁੱਖ ਹੋਵੇ, ਆਨੰਦ ਹੋਵੇ, ਤੇ ਕਈ ਚਾਹੁੰਦੇ ਮਹਾਰਾਜ ਸਾਡਾ ਪ੍ਰਲੋਕ ਸਫਲਾ ਹੋ ਜਾਵੇ। ਸਤਿਗੁਰੂ ਜੀ ਸਭਨਾਂ ਦੇ ਲੋਕ ਪ੍ਰਲੋਕ ਸੰਵਾਰਨ ਵਾਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਭਨਾਂ ਦੀ ਇੱਛਾਵਾਂ ਪੂਰੀ ਕਰ ਰਹੇ ਹਨ।
ਦੁਏਰਾ ਬੀਤ ਗਏ ਖੱਟ ਮਾਸਿਮ ਬਾਸੇ ਪੁਰ ਕਰਤਾਰ।
ਇਸ ਤਰ੍ਹਾਂ ਗੁਰਸਿੱਖ ਆ ਕੇ ਦਰਸ਼ਨ ਕਰਦੇ ਕਰਤਾਰਪੁਰ ਸਾਹਿਬ, ਕਈ ਵਿਸਾਖੀ ਨੂੰ ਆਉਂਦੇ, ਕਈ ਦੀਪਮਾਲਾ ਨੂੰ ਆਉਂਦੇ, ਤੇ ਮਹਾਰਾਜ ਜੀ ਇਸ ਤਰ੍ਹਾਂ 6 ਮਹੀਨੇ ਤਕਰੀਬਨ ਕਰਤਾਰਪੁਰ ਸਾਹਿਬ ਰਹਿ ਕੇ ਦਰਸ਼ਨ ਦੇ ਰਹੇ ਹਨ ਅਤੇ ਸਿੱਖਾਂ ਦੀ ਮਨੋਕਾਮਨਾ ਪੂਰੀ ਕਰਦੇ ਹੋਏ ਮਹਾਰਾਜ ਰੋਜ਼ ਸ਼ਿਕਾਰ ਦੀ ਲੀਲਾ ਆਪਣੀ ਪੂਰੀ ਕਰਦੇ ਹਨ।
ਦੀਪਮਾਲ ਮੇਲਾ ਮਿਲਿਓ ਗਾਨਰ ਨਹੀਂ ਚੁਮਾਰ।
ਹੁਣ ਮੇਲਾ ਆ ਗਿਆ ਦੀਪਮਾਲਾ ਦਾ, ਵਿਸਾਖੀ ਦਾ ਮੇਲਾ ਤਕਰੀਬਨ 6 ਮਹੀਨੇ ਪਹਿਲਾਂ ਸਮਾਪਤ ਹੋਇਆ ਤੇ ਹੁਣ ਇਹ ਮੱਸਿਆ, ਜਿਸ ਮੱਸਿਆ ਨੂੰ ਕੱਤਕ ਦੀ ਮੱਸਿਆ ਆਖਦੇ, ਉਸ ਵੇਲੇ ਹੁੰਦੀ ਦੀਪਮਾਲਾ ਦਾ ਮੇਲਾ, ਦੀਵਾਲੀ ਦਾ ਮੇਲਾ, ਤੇ ਗੁਰਸਿੱਖ ਆ ਕੇ ਗੁਰੂ ਲਈ ਦਰਸ਼ਨ ਕਰਨ ਲਈ ਆਪਣੀਆਂ ਭੇਟਾਵਾਂ ਅਰਪਣ ਕਰਦੇ ਹਨ।
ਦੂਰ ਦੂਰ ਤੇ ਪੂਰ ਸਿੱਖ ਪੂਰ ਕਾਮਨਾ ਹੇਤ।
ਦੂਰ ਦੂਰ ਤੇ ਪੂਰ ਸਿੱਖ, ਅਨੇਕਾਂ ਹੀ ਸਿੱਖ, ਸ਼ਰਧਾਵਾਨ ਸਿੱਖ ਦੂਰ ਦੂਰ ਤੋਂ ਸਤਿਗੁਰਾਂ ਲਈ ਭੇਟਾਵਾਂ ਲੈ ਕੇ ਆਉਂਦੇ, ਆਪਣੇ ਮਨ ਦੀਆਂ ਕਾਮਨਾ ਗੁਰੂ ਦੇ ਹਜੂਰ ਬੇਨਤੀ ਕਰਦੇ ਹਨ ਕਿ ਮਹਾਰਾਜ ਸਾਡੀ ਮਨ ਦੀ ਕਾਮਨਾ ਪੂਰੀ ਹੋ ਜਾਵੇ।
ਆਏ ਹਜ਼ੂਰ ਨਿਆਰ ਤੇ ਸ਼ਰਧਾ ਪ੍ਰੇਮ ਸਮੇਤ
ਆ ਕੇ ਗੁਰੂ ਦੇ ਦਰਸ਼ਨ ਕਰਦੇ ਸ਼ਰਧਾ ਨਾਲ ਪ੍ਰੇਮ ਨਾਲ। ਜਿਹੜਾ ਗੁਰਸਿੱਖ ਗੁਰੂ ਦੇ ਦਰਸ਼ਨ ਕਰ ਰਿਹਾ ਫੋਰਮੈਲਿਟੀ ਨਾ ਕਰੇ, ਵਿਖਾਵਾ ਨਾ ਕਰੇ, ਕੋਈ ਵੇਖ ਰਿਹਾ, ਬਸ ਆਪਣੇ ਮਨ ਦੀ ਸ਼ਰਧਾ ਹੋਵੇ, ਅਰਦਾਸ ਬੇਨਤੀ ਹੋਵੇ, ਅੱਖੀ ਮੀਟ ਧਿਆਨ ਧਰ, ਇਹ ਧਿਆਨ ਲਗਾਉਣਾ। ਅੱਖੀ ਮੀਟ ਕੇ ਵਿਖਾਵਾ ਨਹੀਂ, ਪਖੰਡ ਨਹੀਂ, ਧਿਆਨ ਧਾਰਨ ਕਰਨਾ ਗੁਰ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਤੇ ਜਿਹੜਾ ਇਸ ਤਰ੍ਹਾਂ ਅਰਦਾਸ ਬੇਨਤੀ ਕਰਦਾ ਹੈ, ਸਤਿਗੁਰੂ ਜੀ ਉਹਦੀ ਮਨੋਕਾਮਨਾ ਜ਼ਰੂਰ ਪੂਰੀ ਕਰਦੇ। ਇਸ ਤਰ੍ਹਾਂ ਜਿਹੜੇ ਗੁਰਸਿੱਖ ਦੀਪਮਾਲਾ ਦੇ ਮੇਲੇ ਨੂੰ ਕਰਤਾਰਪੁਰ ਸਾਹਿਬ ਆ ਕੇ ਗੁਰੂ ਦੇ ਦਰਸ਼ਨ ਕਰ ਰਹੇ ਹਨ, ਆਪਣੀਆਂ ਬੇਨਤੀਆਂ ਸਤਿਗੁਰ ਦੇ ਹਜ਼ੂਰ ਰੱਖਦੇ ਹਨ, ਤੇ ਮਹਾਰਾਜ ਸਭਨਾਂ ਦੀ ਇੱਛਾਵਾਂ ਪੂਰੀ ਕਰਕੇ ਸਭ ਨੂੰ ਆਨੰਦ ਬਖਸ਼ਿਸ਼ ਕਰ ਰਹੇ ਹਨ।
ਇਸ ਪ੍ਰਕਾਰ ਗੁਰ ਦਿਵਸ ਬਿਤਾਏ, ਦੁਸ਼ਟਨ ਹਨ ਗੁਰ ਸੰਤ ਸਾਏ।
ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੁਛ ਦਿਨ ਉੱਥੇ ਬਤੀਤ ਕਰ ਰਹੇ ਹਨ, ਜਿਹੜੇ ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਹਨ, ਸੰਤਾਂ ਦੀ ਉਬਾਰਨਾ ਕਰਨ ਵਾਲੇ ਹਨ। ਕੋਈ ਭਗਤ ਹੋਵੇ, ਗੁਰਸਿੱਖ ਹੋਵੇ, ਸੰਤ ਹੋਵੇ, ਸਤਿਗੁਰੂ ਜੀ ਉਹਦੀ ਰੱਖਿਆ ਕਰਨ ਵਾਲੇ। ਜਿਹੜੇ ਦੁਸ਼ਟ ਹੈ, ਮਲੇਸ਼ ਹੈ, ਤੇ ਐਸੇ ਮਲੇਸ਼ਾਂ ਨੂੰ ਮਹਾਰਾਜ ਉਹਨੂੰ ਝਾੜਨ ਵਾਲੇ ਹਨ, ਐਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੰਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਨਿਹਾਲ ਕਰ ਰਹੇ ਹਨ।
ਬੜੀ ਭੀੜ ਨਿਤ ਪੁਰ ਕਰ ਤਾਰਾ, ਆਏ ਜਾਏ ਨਰ ਨਹੀਂ ਸ਼ੁਮਾਰਾ।
ਕਰਤਾਰਪੁਰ ਸਾਹਿਬ ਸਿੱਖਾਂ ਦੀ ਭੀੜ ਹੀ ਲੱਗੀ ਹੋਈ ਹੈ, ਕਈ ਆ ਰਹੇ ਹਨ, ਕਈ ਜਾ ਰਹੇ ਹਨ, ਬੇਸ਼ੁਮਾਰ ਅਣਗਿਰਤ ਸਿੱਖ ਗੁਰੂ ਦੇ ਦਰਸ਼ਨ ਲਈ ਆਉਂਦੇ, ਦਰਸ਼ਨ ਕਰ ਕਰਕੇ ਮਨ ਇੱਛਤ ਬਿਠਾਵਾਂ ਅਰਪਣ ਕਰਕੇ ਆਪ ਆਨੰਦ ਪ੍ਰਾਪਤ ਕਰਕੇ ਨਿਹਾਲ ਨਿਹਾਲ ਹੋ ਕੇ ਆਪਣੇ ਘਰਾਂ ਨੂੰ ਜਾ ਰਹੇ ਹਨ। ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਭਨਾਂ ਦੀ ਇੱਛਾਵਾਂ ਪੂਰਤੀ ਕਰਕੇ ਸਭਨਾਂ ਨੂੰ ਆਨੰਦ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਮਹਾਰਾਜ ਆਪ ਬਖਸ਼ਿਸ਼ ਕਰਨ, ਸਤਿਗੁਰੂ ਸਭਨਾਂ ਦੇ ਮਨਾਂ ਨੂੰ ਨਿਹਾਲ ਕਰਨ, ਚੜ੍ਹਦੀਆਂ ਕਲਾਂ ਬਖਸ਼ ਕੇ ਨਿਹਾਲ ਕਰਨ ਜੀ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ।